ਤਾਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰੈਂਪਟਨ।
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਦੋਸਤ ਤੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਦੋਸਤ ਤੇ ਹੋਸਟ ਰੁਪਿੰਦਰ ਹੇ ਵੱਲੋਂ ਬਹੁਤ ਨਿੱਘਾ ਜੀ ਹੈ। ਹਰ ਐਤਵਾਰ ਦੀ ਤਰ੍ਹਾਂ 1 ਤੋਂ 2 ਨਵੇਂ ਤੋਂ ਨਵਾਂ ਮੁੱਦਾ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ। ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਉਹ ਹੈ ਪੰਜਾਬ ਸਪੈਸ਼ਲ, ਤੇ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਬ੍ਰੈਂਪਟਨ ਸਪੈਸ਼ਲ ਦੀ। ਪੰਜਾਬ ਸਪੈਸ਼ਲ ਦੇ ਵਿੱਚ 2 ਮੇਨ ਮੁੱਦੇ ਜਿਨ੍ਹਾਂ ਉੱਤੇ ਗੱਲ ਹੋਏਗੀ। ਰਤਨ ਲਾਲ ਕਟਾਰੀਆ, ਕੇਂਦਰੀ ਮੰਤਰੀ ਦਾ ਬਹੁਤ ਵੱਡਾ ਅਕਾਲੀ ਦਲ ਉੱਤੇ ਇੱਕ ਬਿਆਨ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬਿਨਾਂ ਅਕਾਲੀ ਦਲ ਦੇ ਇਲੈਕਸ਼ਨ ਲੜੇਗੀ ਔਰ ਜਿੱਤੇਗੀ। ਦੂਸਰਾ, ਪੰਜਾਬ ਦੇ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੀ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਖੇਤਾਂ ਲਈ, ਆਪਣੇ ਆਪਣੇ ਵੋਟ ਬੈਂਕ ਲਈ ਲੜਾਈ ਕਰ ਰਹੀਆਂ ਨੇ ਕਿ ਕੀ ਕਿਸਾਨਾਂ ਦੇ ਮੁੱਦੇ ਉੱਤੇ ਵਾਕਿਆ ਹੀ ਕਿਸੇ ਤਰ੍ਹਾਂ ਦਾ ਕੋਈ ਸਹੀ ਐਸਾ ਕੋਈ ਏਜੰਡਾ ਜਾਂ ਐਸਾ ਕੋਈ ਕਦਮ ਚੁੱਕਿਆ ਜਾ ਰਿਹਾ ਜਿਹਦੇ ਨਾਲ ਕਿਸਾਨਾਂ ਨੂੰ ਜਾਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹੱਲ ਹੁੰਦੀਆਂ ਨਜ਼ਰ ਆਉਣ, ਇਹਦੇ ਬਾਰੇ ਗੱਲਬਾਤ ਕਰਾਂਗੇ। ਬ੍ਰੇਕ ਦੇ ਬਾਅਦ ਗੱਲਬਾਤ ਕਰਾਂਗੇ ਕਿ ਬ੍ਰੈਂਪਟਨ ਦੇ ਵਿੱਚ ਪੀਲ ਰੀਜਨ ਜਿਹੜਾ ਆ ਉਹ ਸਟੇਜ 2 ਦੀਆਂ ਇੰਸਟ੍ਰਕਸ਼ਨਾਂ ਤੇ ਸ਼ਨੀਵਾਰ ਕੱਲ ਰਾਤੀ ਅੱਧੀ ਰਾਤ ਤੋਂ ਸਟੇਜ 2 ਦੀਆਂ ਇੰਸਟ੍ਰਕਸ਼ਨਾਂ ਤੇ ਅਗਲੇ 28 ਦਿਨਾਂ ਲਈ ਜਾ ਚੁੱਕਿਆ। ਕੀ ਇਹ ਸਾਡੀ ਇਕੋਨਮੀ ਲਈ, ਵਾਪਸ ਪੀਲ ਰੀਜਨ ਲਈ ਚੰਗਾ ਹੋਏਗਾ? ਨਾਲ ਹੀ ਬ੍ਰੈਂਪਟਨ ਦੇ ਵਿੱਚ ਨੌਜਵਾਨ ਮੌਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਇਲੀਗਲ ਹਥਿਆਰ ਕਰਕੇ ਉਸ ਸ਼ਖਸ ਦੁਆਰੇ ਜੋ ਕਿ 3 ਵਾਰੀ ਅੱਗੇ ਜ਼ਮਾਨਤ ਤੇ ਆ ਚੁੱਕਿਆ। ਕਿ ਬ੍ਰੈਂਪਟਨ ਨੂੰ ਸੇਫ ਬਣਾਉਣ ਲਈ, ਬ੍ਰੈਂਪਟਨ ਦੇ ਵਿੱਚ ਐਸੀਆਂ ਮੌਤਾਂ ਨਾ ਹੋਣ, ਉਹਦੇ ਬਾਰੇ ਬ੍ਰੈਂਪਟਨ ਸਿਟੀ ਨੂੰ ਜਾਂ ਪੀਲ ਪੁਲਿਸ ਨੂੰ ਕੀ ਕਰਨਾ ਚਾਹੀਦਾ, ਕਮਿਊਨਿਟੀ ਨੂੰ ਕੀ ਕਰਨਾ ਚਾਹੀਦਾ ਇਹਦੇ ਬਾਰੇ ਗੱਲਬਾਤ ਹੋਏਗੀ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਨਗਮੇ ਦੇ ਨਾਲ। ਨਗਮੇ ਦੇ ਬਾਅਦ ਪੰਜਾਬ ਸਪੈਸ਼ਲ ਉੱਤੇ ਗੱਲਬਾਤ ਜਾਰੀ ਰਹੇਗੀ।
ਅਰਦਾਸ ਕਰਾਂ ਹਾਂ, ਅਰਦਾਸ ਕਰਾਂ ਹਾਂ, ਅਰਦਾਸ ਕਰਾਂ। ਮਾਪਿਆਂ ਤੇ ਬੱਚਿਆਂ ਚ ਪਿਆਰ ਰਹੇ, ਬਣਿਆ ਸਦਾ ਲਈ ਸਤਿਕਾਰ ਰਹੇ। ਅਰਦਾਸ ਕਰਾਂ ਹਾਂ, ਅਰਦਾਸ ਕਰਾਂ ਹਾਂ, ਅਰਦਾਸ ਕਰਾਂ। ਪੱਕਿਆਂ ਤੇ ਕੱਚਿਆਂ ਦਾ, ਮਾਪਿਆਂ ਤੇ ਬੱਚਿਆਂ ਦਾ,
ਰੇਡੀਓ ਜ਼ਿੰਦਾਬਾਦ ਦੇ ਉੱਤੇ ਗੱਲਬਾਤ ਜਾਰੀ ਰਹੇਗੀ। ਗੱਲਬਾਤ ਹੈ ਪੰਜਾਬ ਸਪੈਸ਼ਲ, ਕਿ ਪੰਜਾਬ ਦੇ ਵਿੱਚ ਸਰਗਰਮੀਆਂ ਜਿਹੜੀਆਂ ਨੇ 2022 ਦੀਆਂ ਇਲੈਕਸ਼ਨ ਵਾਸਤੇ ਗਰਮ ਹੋ ਚੁੱਕੀਆਂ ਨੇ। ਪੰਜਾਬ ਦੇ ਕਿਸਾਨਾਂ ਦਾ ਮੁੱਦਾ ਇੱਕ ਐਸਾ ਮੁੱਦਾ ਬਣ ਗਿਆ ਜਿਹਦੇ ਨਾਲ ਹਰ ਸਿਆਸੀ ਪਾਰਟੀ ਆਪਣਾ ਆਪਣਾ ਫਾਇਦਾ ਲੱਭ ਰਹੀ ਹੈ। ਕੀ ਵਾਕਈ ਕਿਸਾਨਾਂ ਦੇ ਬਾਰੇ ਕੋਈ ਸੀਰੀਅਸਲੀ ਕੋਈ ਸਹੀ ਤਰੀਕੇ ਨਾਲ ਗੱਲਬਾਤ ਕਰ ਰਿਹਾ, ਇਹਦੇ ਬਾਰੇ ਗੱਲ ਕਰਾਂਗੇ। ਰਤਨ ਲਾਲ ਕਟਾਰੀਆ ਕੇਂਦਰੀ ਮੰਤਰੀ ਨੇ ਬਹੁਤ ਵੱਡਾ ਬਿਆਨ ਦਿੱਤਾ ਕਿ ਬੀਜੇਪੀ 2022 ਦੀਆਂ ਇਲੈਕਸ਼ਨ ਜਿਹੜੀਆਂ ਨੇ ਉਹ ਬਿਨਾਂ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਲੜਨ ਜਾਏਗੀ ਔਰ ਜਿੱਤੇਗੀ, ਜਿਵੇਂ ਕਿ ਉਹਨਾਂ ਨੇ ਦੂਸਰੀਆਂ ਰਾਜਾਂ ਦੇ ਵਿੱਚ ਕੀਤਾ ਆ। ਕੀ ਇਹਦੇ ਨਾਲ ਸਾਡੀ ਪੰਜਾਬ ਦੀ ਸਿਆਸਤ ਵਿੱਚ ਮੇਜਰ ਚੇਂਜਸ ਕੀ ਆਉਣਗੇ? ਨਾਲ ਹੀ ਵਿਕਾਸ ਰਾਵਤ ਜੀ ਨੇ ਬੜਾ ਕਲੀਅਰ ਇਹ ਸੰਦੇਸ਼ਾ ਦਿੱਤਾ ਕਿ ਰਾਹੁਲ ਗਾਂਧੀ ਜੀ ਦੀ ਗੈਦਰਿੰਗ ਦੇ ਵਿੱਚ ਨਵਜੋਤ ਸਿੱਧੂ ਦਾ ਆਉਣਾ ਉਹਦੀ ਕੀ ਮਹਾਨਤਾ ਹੈ। ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਸ ਤੋਂ ਤੱਕ ਕਾਂਗਰਸ ਦਾ ਸਵਾਲ ਰਿਹਾ, ਬਹੁਤ ਸਾਰੇ ਐਸੇ ਸੰਕੇਤ ਨਜ਼ਰ ਆ ਰਹੇ ਨੇ। ਬੇਸ਼ੱਕ ਇਸ ਚੀਜ਼ ਨੂੰ ਅਸੀਂ ਮੰਨੀਏ ਜਾਂ ਨਾ ਮੰਨੀਏ, ਮਗਰ ਸੰਕੇਤ ਬੜੇ ਕਲੀਅਰ ਨੇ ਕਿ ਪੰਜਾਬ ਕਾਂਗਰਸ ਜੇ 2022 ਵਿੱਚ ਇਲੈਕਸ਼ਨ ਲਈ ਜਾਏਗੀ ਤੇ ਸ਼ਾਇਦ ਨਵੇਂ ਪ੍ਰਧਾਨ ਦੇ ਨਾਲ ਜਾਏ। ਉਹ ਨਵਾਂ ਪ੍ਰਧਾਨ ਕੌਣ ਹੋਏਗਾ? ਪ੍ਰਤਾਪ ਸਿੰਘ ਬਾਜਵਾ ਜਾਂ ਸੁਨੀਲ ਜਾਖੜ? ਕੈਪਟਨ ਅਮਰਿੰਦਰ ਸਿੰਘ ਦੇ ਚਾਂਸਿਸ ਨਵੇਂ ਪ੍ਰਧਾਨ ਦੇ ਜਾਂ ਕਾਂਗਰਸ ਦੇ ਲੀਡਰ ਦੇ ਤੌਰ ਤੇ ਰਹਿਣਾ ਮੁਸ਼ਕਿਲ ਹੈ। ਇਲੈਕਸ਼ਨ ਦੇ ਵਿੱਚ ਜੇ ਅਗਰ ਕਾਂਗਰਸ ਨੇ ਆਪਣਾ ਪ੍ਰਧਾਨ ਚੇਂਜ ਕਰਨਾ ਹੈ ਤਾਂ ਉਹਨਾਂ ਨੂੰ ਅਗਲੇ 3-4 ਮਹੀਨੇ ਦੇ ਅੰਦਰ ਆਪਣਾ ਜਿਹੜਾ ਸਟੇਟ ਪ੍ਰਧਾਨ ਔਰ ਚੀਫ ਮਿਨਿਸਟਰ ਕੈਂਡੀਡੇਟ ਜਿਹੜਾ ਆ ਉਹ ਅਨਾਊਂਸ ਕਰਨਾ ਪਏਗਾ। ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਆਪਣਾ ਸੀਐਮ ਚਿਹਰਾ ਅਗਲੇ 3-4 ਮਹੀਨੇ ਦੇ ਵਿੱਚ ਦੱਸਣ ਦੀ ਲੋੜ ਹੈ, ਨਹੀਂ ਤੇ ਉਹ ਦੁਬਾਰਾ ਉਸੇ ਗਲਤੀ ਵਿੱਚ ਜਾਣਗੇ ਜਿਵੇਂ ਲਾਸਟ ਇਲੈਕਸ਼ਨ ਵਿੱਚ ਗਏ ਔਰ ਪੰਜਾਬ ਦੇ ਲੋਕਾਂ ਦਾ ਜਿੰਨਾ ਜੋਸ਼ ਆਮ ਆਦਮੀ ਪਾਰਟੀ ਲਈ ਸੀ ਉਹ ਖਤਮ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦਾ ਸੀ ਐਮ ਚਿਹਰਾ ਸਾਹਮਣੇ ਨਹੀਂ ਆਇਆ। ਸੁਨੀਲ ਠਾਕਰ ਜੀ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਇੰਨੇ ਕਾਮਯਾਬ ਨਹੀਂ ਹੋਏ ਜਿੰਨੇ ਕਿ ਉਮੀਦ ਕੀਤੀ ਜਾ ਰਹੀ ਸੀ ਔਰ ਇਹਦਾ ਸੰਕੇਤ ਬਹੁਤ ਕਲੀਅਰ ਹੈ ਕਿ ਰਾਹੁਲ ਗਾਂਧੀ ਜੀ ਦੀ ਰੈਲੀ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੱਗੇ ਵਿਕਾਸ ਰਾਵਤ ਜੀ ਨੂੰ ਸੰਦੇਸ਼ ਉਹਨਾਂ ਨੂੰ ਜੋ ਹੁਕਮ ਮਿਲਿਆ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਆਉਣਾ ਬਹੁਤ ਜ਼ਰੂਰੀ ਹੈ। ਇਹ ਇੱਕ ਬਹੁਤ ਵੱਡਾ ਸੰਕੇਤ ਹੈ ਕਿ ਕਾਂਗਰਸ ਅੱਜ ਵੀ ਇਹ ਸ਼ੋ ਕਰਨਾ ਚਾਹੁੰਦੀ ਹੈ, ਕਾਂਗਰਸ ਅੱਜ ਵੀ ਇਹ ਦੱਸਣਾ ਚਾਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸੀ ਨੇ, ਕਾਂਗਰਸ ਦੇ ਇੱਕ ਖਾਸ ਉਮੀਦਵਾਰ ਨੇ ਔਰ ਕਾਂਗਰਸ ਦੇ ਵਿੱਚ ਉਹਨਾਂ ਦੀ ਵਕਤ ਉਸੇ ਤਰ੍ਹਾਂ ਹੈ ਜਿਵੇਂ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਸੀ। ਇਸ ਤੋਂ ਇਹ ਨਜ਼ਰ ਆਉਂਦਾ ਕਿ ਸ਼ਾਇਦ ਸੰਕੇਤ ਐਸੇ ਦਿੱਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਦੇ ਵਾਸਤੇ ਅਗਰ ਕੋਈ ਸਟਰੋਂਗ ਬਹੁਤ ਵੱਡਾ ਕੋਈ ਉਮੀਦਵਾਰ ਹੈ ਤੇ ਉਹ ਹੋ ਸਕਦਾ ਨਵਜੋਤ ਸਿੰਘ ਸਿੱਧੂ ਹੋਣ। ਜੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ ਤੇ ਕੀ ਪ੍ਰਤਾਪ ਸਿੰਘ ਬਾਜਵਾ ਚੁੱਪ ਰਹਿਣਗੇ? ਉਹਨਾਂ ਨੂੰ ਕਿਵੇਂ ਸ਼ਾਂਤ ਕੀਤਾ ਜਾਏਗਾ? ਕੀ ਕਾਂਗਰਸ ਦੇ ਵਿੱਚ ਜੋ ਫੁੱਟ ਪਈ ਹੋਈ ਹੈ, ਜੋ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੱਕ ਕਾਮਯਾਬੀ ਦਿਖਾਈ ਪਿਛਲੀਆਂ ਇਲੈਕਸ਼ਨ ਦੇ ਵਿੱਚ, ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਏਗਾ? ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਨੇ ਕਾਂਗਰਸ ਦੇ ਉੱਤੇ। ਮਗਰ ਅੱਜ ਤੱਕ ਐਸੇ ਹਾਲਾਤ ਕ੍ਰੀਏਟ ਹੋ ਰਹੇ ਨੇ ਜਿਹਦੇ ਨਾਲ ਬਹੁਤ ਸਾਰੇ ਚਾਂਸਿਸ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪੰਜਾਬ ਦੇ ਸੀਐਮ ਚਿਹਰੇ ਬਣ ਕੇ ਸਾਹਮਣੇ ਆਉਣ ਔਰ ਇਹ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਹੋ ਸਕਦਾ ਅਗਲੇ 4 ਜਾਂ 5 ਮਹੀਨੇ ਦੇ ਅੰਦਰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਜਿਹੜਾ ਉਹਨੂੰ ਅਨਾਊਂਸ ਕਰ ਦਿੱਤਾ ਜਾਏ ਔਰ ਉਹ ਅਗਲਾ ਸੀਐਮ ਚਿਹਰਾ ਹੋਏਗਾ। ਇਸੇ ਨਾਲ ਹੀ ਵਰਣਨ ਯੋਗ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਕਿਸਾਨਾਂ ਦਾ ਮੁੱਦਾ ਫਾਰਮਰ ਬਿੱਲ ਲੈ ਕੇ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸਾਹਮਣੇ ਆਈਆਂ ਨੇ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ, ਜਿਹਦੇ ਨਾਲ ਲੋਕ ਖੁਸ਼ ਨਹੀਂ ਨੇ, ਜਿਹਦੇ ਨਾਲ ਸਿਆਸੀ ਤੌਰ ਦੇ ਉੱਤੇ ਸ਼ਾਇਦ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਗਲਤੀਆਂ ਨੇ। ਹਰਸਿਮਰਤ ਕੌਰ ਬਾਦਲ ਨੇ ਆਪਣਾ ਅਸਤੀਫਾ ਦਿੱਤਾ ਇਸ ਕਰਕੇ ਔਰ ਇਸ ਅਨਾਊਂਸਮੈਂਟ ਕਰਕੇ ਕਿ ਕਿਸਾਨਾਂ ਦੇ ਹੱਕ 'ਚ ਲੜਨ ਵਾਸਤੇ ਉਹਨਾਂ ਨੇ ਬੀਜੇਪੀ ਨਾਲ ਆਪਣਾ ਨਾਤਾ ਤੋੜਿਆ ਔਰ ਆਪਣਾ ਜਿਹੜਾ ਰਿਜ਼ਾਈਨ ਕਰਕੇ ਉਹ ਆਪਣੀ ਇਮੇਜ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੇ ਇਲੈਕਸ਼ਨਾਂ ਵਾਸਤੇ ਇੱਕ ਉੱਭਰਦੇ ਹੋਏ ਚਿਹਰੇ ਦੇ ਤੌਰ 'ਤੇ ਸਾਹਮਣੇ ਆਏ। ਸੁਖਬੀਰ ਬਾਦਲ ਨੇ ਇਹ ਬਹੁਤ ਦਾਅਵੇ ਨਾਲ ਅਨਾਊਂਸਮੈਂਟ ਕੀਤੀ ਕਿ ਅਸੀਂ ਬੀਜੇਪੀ ਦੇ ਨਾਲ ਹਾਂ, ਮਗਰ ਜਿਸ ਕਾਰਨ ਫਾਰਮਰ ਬਿੱਲ ਉੱਤੇ ਸਾਡੇ ਮਤਭੇਦ ਨੇ ਔਰ ਉਹਦੀ ਸਪੋਰਟ ਅਸੀਂ ਨਹੀਂ ਕਰਦੇ ਔਰ ਕਿਸਾਨਾਂ ਦੇ ਨਾਲ ਹਾਂ, ਪੰਜਾਬ ਦੇ ਕਿਸਾਨਾਂ ਦੇ ਨਾਲ। ਮਗਰ ਹਰਦੀਪ ਪੁਰੀ ਜੀ ਬੀਜੇਪੀ ਦੇ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮਿਨਿਸਟਰ ਵੀ ਨੇ, ਉਹਨਾਂ ਨੇ ਬਹੁਤ ਕਲੀਅਰ ਇੱਕ ਅਨਾਊਂਸਮੈਂਟ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਜੀ ਨੇ ਕਦੀ ਵੀ ਫਾਰਮਰਸ ਬਿੱਲ ਜਿਹੜਾ ਹੈ ਉਹਦੀ ਡਿਸਕਸ਼ਨ ਦੇ ਟਾਈਮ ਵਿਰੋਧਤਾ ਨਹੀਂ ਕੀਤੀ, ਉਹਦੀ ਅਪਰੂਵਲ ਤੱਕ ਉਹਨਾਂ ਨੇ ਕਦੀ ਵਿਰੋਧਤਾ ਨਹੀਂ ਕੀਤੀ। ਮਗਰ ਹੁਣ ਉਹ ਇੱਕ ਯੂ ਟਰਨ ਮਾਰ ਕੇ ਸਿਰਫ ਸਿਆਸਤ ਦੇ ਤੌਰ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਕਿਸਾਨਾਂ ਦੀ ਵੋਟ ਬੈਂਕ ਨੂੰ ਇਕੱਠਾ ਕਰਨ ਵਾਸਤੇ ਉਹਨਾਂ ਨੇ ਇਸ ਜਿਹੜਾ ਰੈਜ਼ਿਗਨੇਸ਼ਨ ਹੈ ਆਪਣਾ ਅਸਤੀਫਾ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਇਹਦੇ ਉੱਤੇ ਬਹੁਤ ਤਿੱਖੀ ਟਿੱਪਣੀ ਵੀ ਕੀਤੀ ਔਰ ਇਹਦਾ ਆਪਣਾ ਬਿਆਨ ਵੀ ਜਾਰੀ ਕੀਤਾ ਕਿ ਇਹ ਬਿਲਕੁਲ ਸਰਾਸਰ ਗਲਤ ਹੈ। ਮਗਰ ਹੁਣ ਜੋ ਬਿਆਨ ਕਟਾਰੀਆ ਜੀ ਰਤਨ ਲਾਲ ਕਟਾਰੀਆ ਕੇਂਦਰੀ ਮੰਤਰੀ ਬੀਜੇਪੀ ਉਹਨਾਂ ਨੇ ਦੇ ਦਿੱਤਾ ਕਿ ਬੀਜੇਪੀ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਉਹ ਇਕੱਲੀ ਲੜੇਗੀ, ਬੀਜੇਪੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਨਹੀਂ ਲੜੇਗੀ ਜਿਵੇਂ ਕਿ ਉਹਨਾਂ ਨੇ ਦੂਸਰੀਆਂ ਰਾਜਾਂ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਹੈ ਔਰ ਪੰਜਾਬ ਦੀ ਇਲੈਕਸ਼ਨ ਜਿੱਤਣਗੇ ਵੀ। ਇਹ ਇੱਕ ਬਹੁਤ ਵੱਡਾ ਬਿਆਨ ਹੈ। ਦੋ ਕੇਂਦਰ ਦੇ ਮੰਤਰੀ, ਦੋਨੋਂ ਬੀਜੇਪੀ ਦੇ ਮੰਤਰੀ ਔਰ ਦੋਨੋਂ ਹੀ ਸੇਮ ਲੈਂਗੁਏਜ ਜਿਹੜੀ ਆ ਉਹ ਬੋਲ ਰਹੇ ਨੇ ਕਿ ਇੱਥੋਂ ਇੱਕ ਇਸ਼ਾਰਾ ਉਹ ਵੀ ਹੋ ਰਿਹਾ ਹੈ ਜਿਸ ਬਾਰੇ ਰਿਵਿਊ ਜ਼ਿੰਦਾਬਾਦ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸ਼ਾਇਦ ਜਿਵੇਂ ਬੀਜੇਪੀ ਔਰ ਸ਼ਿਵ ਸੈਨਾ ਦਾ ਅਲਾਇੰਸ ਮਹਾਰਾਸ਼ਟਰ ਟੁੱਟਿਆ ਸੀਗਾ, ਇਸੇ ਤਰ੍ਹਾਂ 30 ਸਾਲ ਤੋਂ ਉੱਤੇ ਦਾ ਇਹ ਜਿਹੜਾ ਇੱਕ ਅਲਾਇੰਸ ਸੀਗਾ ਬਹੁਤ ਵੱਡਾ ਬੀਜੇਪੀ ਔਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ, ਉਹ ਪੰਜਾਬ ਦੇ ਵਿੱਚ ਖਤਮ ਹੁੰਦਾ ਨਜ਼ਰ ਆ ਰਿਹਾ ਔਰ ਸ਼ਾਇਦ ਇਸੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੂਰਾ ਜ਼ੋਰ ਪੰਜਾਬ ਦੀ ਵੋਟ ਬੈਂਕ ਨੂੰ ਦੁਬਾਰਾ ਜਿੱਤਣ ਦਾ ਹੈ, ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਦੁਬਾਰਾ ਸਟਰੋਂਗ ਕਰਨ ਦਾ ਔਰ ਕਿਸਾਨਾਂ ਦਾ ਮੁੱਦਾ ਇੱਕ ਐਸੇ ਸਮੇਂ ਤੇ ਆਇਆ ਜਿੱਥੇ ਕਿ ਪੰਜਾਬ ਦੀ ਹਰ ਸਿਆਸੀ ਪਾਰਟੀ ਨੂੰ ਇਹਦਾ ਐਡਵਾਂਟੇਜ ਹੈ। ਮਗਰ ਕੀ ਵਾਕਿਆ ਕੋਈ ਕਿਸਾਨਾਂ ਲਈ ਸੀਰੀਅਸਲੀ ਕੋਈ ਪਾਰਟੀ ਕੰਮ ਕਰ ਰਹੀ ਹੈ? ਇਹ ਇਸ ਵੇਲੇ ਤਾਂ ਨਜ਼ਰ ਨਹੀਂ ਆਉਂਦਾ, ਕਿਉਂਕਿ ਪੰਜਾਬ ਦੇ ਕਿਸਾਨਾਂ ਵਿੱਚ ਬਹੁਤ ਵੱਡੀ ਇੱਕ ਮੰਗ ਸੀਗੀ ਪੰਜਾਬ ਦੇ ਵਿੱਚ, ਜਦਕਿ ਇਹ ਇੱਕ ਰਿਪੋਰਟ ਆਈ ਸੀ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਸਭ ਤੋਂ ਜ਼ਿਆਦਾ ਕੰਟਰੀ ਦੇ ਵਿੱਚ ਇੰਡੀਆ ਦੇ ਵਿੱਚ ਪਰਾਲੀ ਜਿਹੜੀ ਆ ਉਹਨੂੰ ਸਾੜ ਰਹੇ ਨੇ। ਉਹਦੇ ਬਾਰੇ ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ ਨੇ ਬਹੁਤ ਵੱਡੇ ਅਨਾਊਂਸਮੈਂਟਸ ਕੀਤੀਆਂ ਸੀਗੀਆਂ ਕਿ ਕੰਪਨੀਜ਼ ਆਉਣਗੀਆਂ ਜਿਹੜੀਆਂ ਕਿ ਪਰਾਲੀ ਲੈ ਕੇ ਜਾਇਆ ਕਰਨਗੀਆਂ ਔਰ ਪੰਜਾਬ ਦੇ ਕਿਸਾਨਾਂ ਨੂੰ ਇਹ ਪਰਾਲੀ ਸਾੜਨ ਦੀ ਲੋੜ ਨਹੀਂ ਪੈਗੀ ਔਰ ਉਹ ਪਰਾਲੀ ਸਾੜਨ ਕਰਕੇ ਇਨਵਾਇਰਮੈਂਟ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਪੰਜਾਬ ਦੇ ਲੋਕਾਂ ਨੂੰ ਜਿਹੜਾ ਇਨਵਾਇਰਮੈਂਟ ਹੈ ਐਸਾ ਮਿਲਦਾ ਹੈ ਜਿਹਦੇ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੈ, ਮਗਰ ਅਜੇ ਤੱਕ ਇੰਨੇ ਸਾਲਾਂ ਦੇ ਵਿੱਚ ਨਾ ਤੇ ਕੋਈ ਕੰਪਨੀ ਆਈ ਹੈ, ਨਾ ਹੀ ਉਹ ਵੱਡੇ ਵੱਡੀ ਬਿਆਨਬਾਜ਼ੀ ਜਿਹੜੀ ਆ ਉਹ ਕਿਤੇ ਅਮਲ ਤੇ ਆਈ ਹੈ, ਨਾ ਹੀ ਐਸੇ ਕੋਈ ਸੰਕੇਤ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਦਾ ਕੋਈ ਕਿਸੇ ਤਰ੍ਹਾਂ ਦਾ ਵੀ ਹੱਲ ਮਿਲਿਆ। ਇਸ ਕਰਕੇ ਬੀਜੇਪੀ ਦਾ, ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਵੱਡੇ ਬਿਆਨ ਦੇਣਾ ਕਿ ਆਮਦਨ ਜਿਹੜੀ ਹੈ ਫਾਰਮਰਸ ਬਿੱਲ ਬਾਅਦ ਕਿਸਾਨਾਂ ਦੀ ਦੁੱਗਣੀ ਹੋ ਜਾਏਗੀ, ਉਹ ਉਸੇ ਤਰ੍ਹਾਂ ਦੇ ਵੱਡੇ ਦਾਅਵੇ ਨੇ ਜਿਵੇਂ ਪਰਾਲੀ ਦੇ ਦਾਅਵੇ ਸੀ। ਅਜੇ ਤੱਕ ਪੰਜਾਬ ਦੇ ਕਿਸਾਨ ਨੂੰ ਹਰੇਕ ਪਾਰਟੀ ਵੱਲੋਂ ਧੱਕਾ ਹੁੰਦਾ ਆਇਆ, ਇਸੇ ਕਾਰਨ ਪੰਜਾਬ ਦੇ ਕਿਸਾਨ ਜਿਹੜੇ ਆ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੋਇਆ ਔਰ ਇਹ ਅੰਦੋਲਨ ਜਿਹੜਾ ਆ ਇਹਨੂੰ ਹਰ ਸਿਆਸੀ ਪਾਰਟੀ ਆਪਣੇ ਐਡਵਾਂਟੇਜ ਲਈ, ਆਪਣੇ ਮਤਲਬ ਲਈ ਵਰਤਣਾ ਚਾਹੁੰਦੀ ਹੈ। ਮਗਰ ਪੰਜਾਬ ਦਾ ਕਿਸਾਨ ਇਸ ਮਾਮਲੇ 'ਚ ਬਹੁਤ ਸੁਲਝਿਆ ਹੋਇਆ ਹੈ ਔਰ ਉਹਨਾਂ ਦੇ ਜਿੰਨੇ ਵੀ ਅੰਦੋਲਨ ਪੰਜਾਬ ਦੇ ਕਿਸਾਨਾਂ ਦੇ ਅੱਜ ਤੱਕ ਰਹੇ ਨੇ ਉਹ ਬੜੇ ਹੀ ਸੁਲਝੇ ਹੋਏ ਔਰ ਨੋਨ ਵਾਇਲੈਂਟ, ਬਿਨਾਂ ਕਿਸੇ ਗੜਬੜ ਦੇ ਜਿਹੜੇ ਰਹੇ ਆ। ਇੱਥੋਂ ਤੱਕ ਕਿ ਈਵਨ ਜੇ ਉਹਨਾਂ ਨੇ ਰਸਤੇ ਰੋਕੇ ਹੈ ਤੇ ਜੇ ਐਮਰਜੈਂਸੀ ਸਰਵਿਸਿਸ ਜਿਹੜੀਆਂ ਨੇ, ਜੇ ਕੋਈ ਐਂਬੂਲੈਂਸ ਜਾਂ ਕੋਈ ਹੋਰ ਜਿੱਥੇ ਜ਼ਰੂਰੀ ਸਰਵਿਸਿਸ ਦੇ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਉਹ ਝੇਲ ਦਿੰਦੇ ਨੇ। ਇਹ ਇੰਡੀਕੇਸ਼ਨ ਹੈ ਕਿ ਪੰਜਾਬ ਦਾ ਕਿਸਾਨ ਸਿਰਫ ਆਪਣੇ ਲਈ ਅੰਦੋਲਨ ਕਰ ਰਿਹਾ, ਆਪਣੇ ਹੱਕਾਂ ਲਈ ਅੰਦੋਲਨ ਕਰ ਰਿਹਾ ਔਰ ਉਹਦਾ ਐਸਾ ਕੋਈ ਵੀ ਮੰਤਵ ਨਹੀਂ, ਕੋਈ ਐਸਾ ਫੋਕਸ ਨਹੀਂ ਹੈ ਕਿ ਇਹ ਅੰਦੋਲਨ ਜਿਹੜਾ ਆ ਇਹ ਵਾਇਲੈਂਟ ਹੋਏ। ਮਗਰ ਜਿਵੇਂ ਹਰਿਆਣੇ ਦੇ ਕਿਸਾਨਾਂ ਉੱਤੇ ਲਾਠੀਚਾਰਜ ਹੋ ਚੁੱਕਿਆ, ਇਸੇ ਤਰ੍ਹਾਂ ਹੋ ਸਕਦਾ ਕਈ ਐਸੀ ਸ਼ਰਾਰਤੀ ਅਨਸਰ, ਕੋਈ ਐਸੀ ਪੋਲੀਟੀਕਲ ਪਾਰਟੀਜ਼ ਆਪਣੇ ਮਤਲਬ ਲਈ ਐਸਾ ਕੋਈ ਹਰਕਤ ਜਿਹੜੀ ਆ ਉਹ ਅੰਦੋਲਨ ਦੇ ਵਿੱਚ ਕਰ ਲੈਣ, ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹ ਇੱਕ ਸ਼ਾਂਤਮਈ ਰੂਪ ਨੂੰ ਛੱਡ ਕੇ ਇੱਕ ਵਾਇਲੈਂਟ ਰੂਪ ਜਿਹੜਾ ਆ ਉਹ ਧਾਰਨ ਕਰ ਜਾਏ। ਇਸ ਕਰਕੇ ਇਹਨਾਂ ਚੀਜ਼ਾਂ ਦਾ ਖਤਰਾ ਜਿਹੜਾ ਆ ਉਹ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਣਿਆ ਹੋਇਆ, ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਬਣਿਆ ਹੋਇਆ। ਪੰਜਾਬ ਦੇ ਕਿਸਾਨਾਂ ਨੇ ਅਲਟੀਮੇਟਮ ਦਿੱਤਾ, ਕੈਪਟਨ ਅਮਰਿੰਦਰ ਸਿੰਘ ਉੱਥੇ ਪੰਜਾਬ ਦੇ ਕਿਸਾਨਾਂ ਦੀ ਵੋਟ ਬੈਂਕ ਜਿਹੜਾ ਆ ਉਹਨੂੰ ਤਗੜਾ ਕਰਨ ਵਾਸਤੇ ਉਹ ਅਨਾਊਂਸ ਕਰ ਚੁੱਕੇ ਨੇ ਕਿ ਉਹ ਜੋ ਯੂਨੀਅਨ ਲਾ ਜਿਹੜਾ ਆ, ਫਾਰਮਰਸ ਬਿੱਲ ਜੋ ਬੀਜੇਪੀ ਗਵਰਨਮੈਂਟ ਨੇ ਸੈਂਟਰ ਵਿੱਚ ਪਾਸ ਕੀਤਾ ਆ ਉਹਨੂੰ ਆਪਣੀ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਉਹਨੂੰ ਰੱਦ ਕਰਨਗੇ ਔਰ ਨਵਾਂ ਐਸੇ ਕਾਨੂੰਨ ਜਿਹੜੇ ਪੰਜਾਬ ਨੂੰ, ਪੰਜਾਬ ਦੇ ਕਿਸਾਨ ਦੇ ਹਿੱਤਾਂ ਦੇ ਵਿੱਚ ਹੋਣ ਉਹਨਾਂ ਨੂੰ ਲਾਗੂ ਕਰਨਗੇ। ਮਗਰ ਸਵਾਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜੋ ਹੁਣ ਉਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਅਜੇ ਤੱਕ ਉਹ ਪੰਜਾਬ ਦੀ ਵਿਧਾਨ ਸਭਾ ਦਾ ਇਜਲਾਸ ਜਿਹੜਾ ਹੈ ਉਹਨੂੰ ਉਹਦੀ ਡੇਟ ਅਨਾਊਂਸ ਨਹੀਂ ਕਰ ਸਕੇ। ਇੱਥੋਂ ਇਹ ਨਜ਼ਰ ਆ ਰਿਹਾ ਹੈ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਆਪਣੇ ਸਿਆਸੀ ਜਿਹੜੇ ਪੋਲੀਟੀਕਲ ਸਲਾਹਕਾਰ ਨੇ, ਲੀਗਲ ਸਲਾਹਕਾਰ ਨੇ, ਉਹਨਾਂ ਦੀ ਸਲਾਹ ਲੈ ਰਹੇ ਨੇ ਕਿਉਂਕਿ ਯੂਨੀਅਨ ਗਵਰਨਮੈਂਟ ਅਗਰ ਜਿਹੜੀ ਆ ਪਾਰਲੀਮੈਂਟ ਜਿਹੜੀ ਆ ਉਹ ਬੀਜੇਪੀ ਗਵਰਨਮੈਂਟ ਨੇ ਜੋ ਫੈਡਰਲ ਉੱਥੇ ਲਾਅ ਬਣਾ ਦਿੱਤਾ ਆ ਕਿਸਾਨਾਂ ਦੇ ਬਿੱਲ ਦਾ, ਉਹਨੂੰ ਸਟੇਟ ਜਿਹੜੀ ਆ ਰੱਦ ਨਹੀਂ ਕਰ ਸਕਦੀ, ਉਹਨੂੰ ਰੱਦ ਕਰਨ ਵਾਸਤੇ ਉਹਦੇ ਲੀਗਲ ਐਡਵਾਈਜ਼ਰ ਜਿਹੜੇ ਆ ਉਹਨਾਂ ਨੂੰ ਸਲਾਹ ਦੇ ਸਕਦੇ ਨੇ। ਇਹ ਵੀ ਨਾਲ ਸੋਚਿਆ ਜਾਏਗਾ ਕਿ ਜੇ ਪੰਜਾਬ ਆਪਣਾ ਕੋਈ ਨਵਾਂ ਕਾਨੂੰਨ ਬਣਾਉਂਦਾ ਹੈ ਤੇ ਕੀ ਪੰਜਾਬ ਦਾ ਕਾਨੂੰਨ ਔਰ ਸੈਂਟਰ ਦੇ ਕਾਨੂੰਨ ਦੋ ਡਿਫਰੈਂਟ ਕਾਨੂੰਨ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲੌਂਗ ਟਰਮ ਦੇ ਵਿੱਚ ਹੋ ਸਕਦਾ ਕੋਈ ਨੁਕਸਾਨ ਹੋਵੇ, ਉਹਨਾਂ ਨੂੰ ਨੁਕਸਾਨ ਭੁਗਤਣਾ ਪਏ, ਉਹਦੇ ਵਾਸਤੇ ਪੰਜਾਬ ਸਰਕਾਰ ਅਜੇ ਰੈਡੀ ਨਹੀਂ ਹੈ। ਤੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਹੋਰ ਵੀ ਵੱਧਦੀਆਂ ਜਾ ਰਹੀਆਂ ਨੇ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਨੂੰ ਅਲਟੀਮੇਟਮ ਦੇ ਦਿੱਤਾ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਔਰ ਤੋਂ ਜੋ ਸੈਂਟਰ ਗਵਰਨਮੈਂਟ ਨੇ ਕਿਸਾਨਾਂ ਦਾ ਬਿੱਲ ਪਾਸ ਕੀਤਾ ਉਹਨੂੰ ਰੱਦ ਕਰਨ। ਇਸ ਬਾਰੇ ਅਜੇ ਬਹੁਤ ਪ੍ਰੈਸ਼ਰ ਬਣਿਆ ਹੋਇਆ, ਪੋਲੀਟੀਕਲ ਪ੍ਰੈਸ਼ਰ, ਅਕਾਲੀ ਦਲ ਜਿਹੜੀ ਆ ਉਹ ਵੀ ਇਸ ਮਾਮਲੇ ਤੇ ਕਾਂਗਰਸ ਨੂੰ ਇੱਕ ਨੁਕਰੇ ਲਾਉਣ ਦਾ ਪੂਰਾ ਪਲਾਨ ਬਣਾ ਰੱਖੀ ਹੈ, ਮਗਰ ਉਹ ਨਾਲ ਹੀ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਇਸ ਕਰਕੇ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਇਹ ਨਵੇਂ ਕਾਨੂੰਨ ਬਣਾਉਣ ਵਾਸਤੇ ਜਾਂ ਨਵੇਂ ਕਾਨੂੰਨ ਲਾਗੂ ਕਰਨ ਵਾਸਤੇ ਜਾਂ ਨਵੇਂ ਕਾਨੂੰਨਾਂ ਦਾ ਪੰਜਾਬ ਦੇ ਕਿਸਾਨਾਂ ਉੱਤੇ ਕੀ ਅਸਰ ਹੋਏਗਾ ਉਹਦਾ ਸਾਰਾ ਹਿਸਾਬ ਕਿਤਾਬ ਲਾਉਣ ਵਾਸਤੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਕਾਂਗਰਸ ਗਵਰਨਮੈਂਟ ਦੀ ਆ ਜਾਏਗੀ। ਇਸ ਕਰਕੇ ਉਹਦੇ ਵਿੱਚ ਸਮਾਂ ਲੱਗ ਰਿਹਾ, ਉਹਦੇ ਵਿੱਚ ਦੇਰੀ ਲੱਗ ਰਹੀ ਹੈ। ਨਾਲ ਹੀ ਅਕਾਲੀ ਦਲ ਬਾਦਲ ਨੇ ਹੁਣ ਇੱਕ ਨਵਾਂ ਮੁੱਦਾ ਕਿਸਾਨਾਂ ਲਈ ਜਿਹੜਾ ਉਹ ਸ਼ੁਰੂ ਕੀਤਾ ਹੈ, ਕਿਉਂਕਿ ਪੰਜਾਬ ਦੇ ਵਿੱਚ ਹੁਣ ਬਿਜਲੀ ਦੇ ਕੱਟ ਜਿਹੜੇ ਆ ਉਹ ਲੱਗਣੇ ਸ਼ੁਰੂ ਹੋ ਗਏ ਨੇ। ਉਹਦਾ ਮੇਜਰ ਕਾਰਨ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਘੱਟ ਮਾਲ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਕਿਉਂਕਿ ਰੇਲ ਰਸਤੇ ਜਿਹੜੇ ਆ ਰੋਕੇ ਹੋਏ ਆ, ਕਿਸਾਨ ਅੰਦੋਲਨ ਚੱਲ ਰਹੇ ਆ, ਉਹਦੇ ਕਰਕੇ ਜੇ ਅਗਰ ਕੋਲਾ ਸਾਰਾ ਜਿਹੜਾ ਆ ਉਹ ਮਾਲ ਗੱਡੀਆਂ ਦੇ ਦੁਆਰਾ ਪੰਜਾਬ 'ਚ ਆਉਂਦਾ ਆ, ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 2 ਜਾਂ 3 ਦਿਨ ਜਿਹੜਾ ਆ ਉਹਦੇ ਵਾਸਤੇ ਚਲਾਉਣ ਵਾਸਤੇ ਜਿਹੜੇ ਪਾਵਰ ਪਲਾਂਟ ਨੇ ਉਹਦੇ ਵਿੱਚ ਸਿਰਫ ਕੋਲਾ ਬਚਿਆ ਹੋਇਆ। ਇਸ ਕਰਕੇ ਪੰਜਾਬ ਦੀ ਗਵਰਨਮੈਂਟ ਦੀ ਇਹ ਵੀ ਮੁਸ਼ਕਲ ਜਿਹੜੀ ਆ ਵੱਧਦੀ ਨਜ਼ਰ ਆ ਰਹੀ ਹੈ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਨਾਲ ਹੀ ਇਹ ਬੇਨਤੀ ਕੀਤੀ ਹੈ ਕਿ ਉਹ ਅੰਦੋਲਨ ਜਿਹੜਾ ਆ ਉਹਨੂੰ ਬੰਦ ਕਰਨ, ਆਪਣੇ ਮੰਗਾਂ ਦੀ ਮੰਗ ਜਿਹੜੀ ਆ ਉਹ ਜ਼ਰੂਰ ਕਰੀ ਜਾਣ, ਮਗਰ ਆਪਣਾ ਅੰਦੋਲਨ ਜਿਹੜਾ ਉਹਦੇ ਵਿੱਚ ਜਿਹੜਾ ਰੇਲ ਦੇ ਰਸਤੇ ਉਹਨਾਂ ਰੋਕੇ ਹੋਏ ਆ ਉਹਨੂੰ ਖੋਲੀ ਛੁੱਟੀ ਦੇ ਦਿੱਤੀ ਜਾਏ ਤਾਂ ਕਿ ਪੰਜਾਬ ਦੇ ਵਿੱਚ ਕੋਲਾ ਜਿਹੜਾ ਆ ਸਕੇ, ਪਾਵਰ ਪਲਾਂਟ ਜਿਹੜੇ ਆ ਚੱਲ ਸਕਣ, ਨਹੀਂ ਤੇ ਪਾਵਰ ਦੀ ਸਿਚੁਏਸ਼ਨ ਜਿਹੜੀ ਆ, ਪਾਵਰ ਕੱਟ ਦੀ ਸਿਚੁਏਸ਼ਨ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਲਈ ਹੋਰ ਵੀ ਵੱਧਦੀ ਜਾਏਗੀ। ਉੱਥੇ ਝੋਨੇ ਦੀ ਫਸਲ ਜਿਹੜੀ ਆ ਉਹ ਮੰਡੀਆਂ 'ਚ ਆਉਣੀ ਸ਼ੁਰੂ ਹੋ ਗਈ ਹੈ, ਨਾਲ ਹੀ ਮੁਸ਼ਕਲਾਂ ਜਿਹੜੀਆਂ ਨੇ ਉਹ ਵੇਅਰ ਹਾਊਸਿਸ ਦੀਆਂ ਜਿਹੜੀਆਂ ਨੇ ਉਹ ਵਧਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਅਗਰ ਪੰਜਾਬ ਦੇ ਵਿੱਚ ਮਾਲ ਗੱਡੀਆਂ ਜਿਹੜੀਆਂ ਨੇ ਉਹ ਝੋਨਾ ਲੈ ਕੇ ਬਾਕੀ ਦੇਸ਼ਾਂ ਦੇ ਬਾਕੀ ਦੇਸ਼ ਦੀਆਂ ਜਿਹੜੇ ਸੂਬੇ ਨੇ ਉੱਥੇ ਨਹੀਂ ਲੈ ਕੇ ਜਾਂਦੇ, ਤਾਂ ਨਵਾਂ ਝੋਨਾ ਜਿਹੜਾ ਖਰੀਦਿਆ ਜਾਏਗਾ ਜਿਹੜੀ ਉਹਨੂੰ ਰੱਖਣ ਵਾਸਤੇ ਪੰਜਾਬ ਦੇ ਵਿੱਚ ਸਟੋਰੇਜ ਦੀ ਥਾਂ ਜਿਹੜੀ ਆ ਉਹ ਘੱਟ ਜਾਏਗੀ। ਸੋ ਇਹ ਸਾਰੀਆਂ ਮੁਸ਼ਕਲਾਂ ਪੰਜਾਬ ਗਵਰਨਮੈਂਟ ਨੂੰ ਇਸ ਵੇਲੇ ਆਈਆਂ ਹੋਈਆਂ ਨੇ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਕਿਸਾਨਾਂ ਦਾ ਅੰਦੋਲਨ ਜਿਹੜਾ ਆ ਉਹ ਸ਼ਾਂਤਮਈ ਪੂਰਵ ਤਰੀਕੇ ਨਾਲ ਚੱਲੀ ਜਾਏ, ਇਸ ਚੀਜ਼ ਦੀ ਜਿਹੜੀ ਆ ਉਹ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ, ਕਿਉਂਕਿ ਜਿਵੇਂ ਹਰਿਆਣੇ ਦੇ ਵਿੱਚ ਲਾਠੀਚਾਰਜ ਕਰਨਾ ਪਿਆ, ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਾਂ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਕੁਛ ਵੀ ਇਸ ਅੰਦੋਲਨ ਨੂੰ ਇੱਕ ਐਸਾ ਰੂਪ ਦੇਣ ਵਿੱਚ ਕਾਮਯਾਬ ਨਾ ਹੋਣ ਤਾਂ ਕਿ ਸਾਰਾ ਦੋਸ਼ ਜਿਹੜਾ ਆ ਉਹ ਕਾਂਗਰਸ ਸਰਕਾਰ ਉੱਤੇ ਆ ਜਾਏ। ਸੋ ਕਾਂਗਰਸ ਸਰਕਾਰ ਜਿਹੜੀ ਆ ਉਹਦੇ ਵੱਲੋਂ ਐਸੇ ਹੁਕਮ ਜਾਰੀ ਕੀਤੇ ਗਏ ਨੇ ਪੁਲਿਸ ਉੱਤੇ ਔਰ ਸਾਰੇ ਹੀ ਐਸੇ ਲਾਅ ਇਨਫੋਰਸਮੈਂਟ ਏਜੰਸੀ ਉੱਤੇ ਕਿ ਕਿਸਾਨਾਂ ਦੇ ਨਾਲ ਕੋਈ ਵੀ ਐਸਾ ਧੱਕਾ ਜਿਹੜਾ ਆ ਨਾ ਹੋਏ ਤਾਂ ਕਿ ਇਹ ਮੂਵਮੈਂਟ ਜਿਹੜੀ ਆ ਸ਼ਾਂਤਮਈ ਬਣੀ ਰਹੇ। ਨਾਲ ਹੀ ਕਿਸਾਨਾਂ ਨੂੰ ਬਿਆਨ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਉਹ ਮਾਲ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਆਉਣ ਦਿੱਤਾ ਜਾਏ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਉਹਦੀ ਸਮੱਸਿਆ ਜਿਹੜੀ ਆ ਉਹਨੂੰ ਠੀਕ ਕਰ ਦਿੱਤਾ ਜਾਏ। ਇਸ ਕਰਕੇ ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਨੇ ਸਿਆਸੀ ਤੌਰ ਤੇ ਔਰ ਖਾਸ ਤੌਰ ਤੇ ਕਿਸਾਨਾਂ ਦੇ ਬਿੱਲ ਨੂੰ ਲੈ ਕੇ ਉਹਦੇ ਕਰਕੇ ਪੋਲੀਟੀਕਲ ਪਾਰਟੀਜ਼ ਨੂੰ ਬਹੁਤ ਵੱਡੇ ਮੁੱਦੇ ਮਿਲ ਚੁੱਕੇ ਨੇ ਕਿ ਉਹ ਆਪਣੇ ਮੰਤਵ ਜਿਹੜੇ ਆ ਉਹ ਕਿਸਾਨਾਂ ਦੇ ਮੋਢਿਆਂ ਤੋਂ ਬੰਦੂਕ ਚਲਾ ਕੇ ਉਹ ਪੂਰਾ ਕਰ ਸਕਣ। ਕਿਸਾਨ ਜਿਹੜੇ ਨੇ ਉਹ ਜਥੇਬੰਦੀਆਂ ਜਿਹੜੀਆਂ ਨੇ ਆਲਮੋਸਟ 30 ਡਿਫਰੈਂਟ ਜਿਹੜੀਆਂ ਨੇ 31 ਡਿਫਰੈਂਟ ਏਜੰਸੀ ਜਿਹੜੀਆਂ ਨੇ ਪੰਜਾਬ ਕਿਸਾਨਾਂ ਦੀਆਂ ਉਹ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਜਾ ਰਹੀ ਹੈ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣ, ਜਿਵੇਂ ਕਿ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਜਿਹੜਾ ਸ਼ਾਂਤਮਈ ਰਿਹਾ। ਸੋ ਇਸ ਵੇਲੇ ਪੰਜਾਬ ਇੱਕ ਬਹੁਤ ਐਸੀ ਘੜੀ ਚੋਂ ਲੰਘ ਰਿਹਾ ਹੈ ਜਿੱਥੇ ਕਿ ਸਿਆਸੀ ਸਰਗਰਮੀਆਂ ਪਹਿਲੀ ਵਾਰ ਐਸੇ ਬਿਆਨ ਦਿੱਤੇ ਜਾ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਇਕੱਲੀ 30 ਸਾਲ ਵਾਰ ਇਕੱਲੀ ਜਿਹੜੀ ਆ ਉਹ ਪੰਜਾਬ ਵਿੱਚ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੀ ਹੈ। ਉਹਨਾਂ ਦਾ ਕਾਡਰ ਜਿਹੜਾ ਆ ਸ਼ੁਰੂ ਤੋਂ ਇਹ ਮੰਗ ਕਰਦਾ ਰਿਹਾ ਕਿ ਬੀਜੇਪੀ ਜਿਹੜੀ ਆ ਉਹ ਇੰਡੀਪੈਂਡੈਂਟਲੀ ਪੰਜਾਬ ਦੇ ਵਿੱਚ ਇਲੈਕਸ਼ਨ ਲੜੇ ਜਿਵੇਂ ਕਿ ਦੂਸਰੀਆਂ ਸਟੇਟਸ ਵਿੱਚ ਲੜਦੀ ਆਈ ਹੈ। ਹਮੇਸ਼ਾ ਹੀ ਇੱਕ ਧਾਰਨਾ ਰਹੀ ਹੈ ਕਿ ਕੇਰਲਾ ਔਰ ਪੰਜਾਬ ਇਹ ਦੋ ਐਸੀਆਂ ਸਟੇਟਸ ਨੇ ਜਿੱਥੇ ਕਿ ਬੀਜੇਪੀ ਕਦੇ ਵੀ ਇਕੱਲੀ ਇਲੈਕਸ਼ਨ ਜਿੱਤ ਨਹੀਂ ਸਕਦੀ, ਮਗਰ ਕੇਂਦਰੀ ਮੰਤਰੀਆਂ ਦੇ ਬਿਆਨਬਾਜ਼ੀ ਤੋਂ ਬਾਅਦ ਇਹ ਸਵਾਲ ਜ਼ਰੂਰ ਸ਼ੁਰੂ ਹੋ ਗਿਆ ਕਿ ਕੀ ਵਾਕਿਆ ਹੀ ਭਾਰਤੀ ਜਨਤਾ ਪਾਰਟੀ ਆਪਣਾ ਸੀਐਮ ਚਿਹਰਾ ਲੈ ਕੇ ਆਏਗੀ, ਔਰ ਅਗਰ ਭਾਰਤੀ ਜਨਤਾ ਪਾਰਟੀ ਆਪਣਾ ਸੀਐਮ ਚਿਹਰਾ ਲੈ ਕੇ ਆਉਂਦੀ ਹੈ ਤਾਂ ਕੀ ਪੰਜਾਬ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜੋ ਇੱਕ ਧਾਰਨਾ ਬਣੀ ਹੋਈ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਸਰਦਾਰ ਹੋਏਗਾ, ਪੰਜਾਬ ਦਾ ਚੀਫ ਮਿਨਿਸਟਰ ਪਗੜੀਧਾਰੀ ਹੋਏਗਾ, ਪੰਜਾਬ ਦਾ ਚੀਫ ਮਿਨਿਸਟਰ ਜ਼ਿਆਦਾਤਰ ਜੱਟ ਬੈਕਗਰਾਉਂਡ ਦਾ ਹੋਏਗਾ, ਇਹ ਜਿਹੜੀ ਧਾਰਨਾ ਹੈ ਕਿ ਉਹਦੇ ਵਾਸਤੇ ਬੀਜੇਪੀ ਕੋਲ ਐਸਾ ਕੋਈ ਚਿਹਰਾ ਹੈ ਜੋ ਕਿ ਇਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੋਏ। ਜੇ ਉਹਨਾਂ ਕੋਈ ਚਿਹਰਾ ਅੱਜ ਨਹੀਂ ਮਿਲਿਆ ਕਿ ਐਸਾ ਵੀ ਸਵਾਲ ਹੋ ਸਕਦਾ ਹੈ ਕਿ ਕੇਵਲ ਇੱਕ ਹੀ ਐਸਾ ਮੋਹਰਾ ਜਿਹਨੂੰ ਬੀਜੇਪੀ ਯੂਜ ਕਰ ਸਕਦੀ ਹੋਏ ਉਹ ਹੋਏ ਨਵਜੋਤ ਸਿੰਘ ਸਿੱਧੂ, ਪਰ ਕੀ ਨਵਜੋਤ ਸਿੰਘ ਸਿੱਧੂ ਵਾਪਸ ਬੀਜੇਪੀ ਜਾਣਗੇ, ਕੀ ਨਵਜੋਤ ਸਿੰਘ ਸਿੱਧੂ ਵਾਪਸ ਦਲ ਬਦਲੀ ਕਰਨਗੇ, ਔਰ ਅਗਰ ਕਰਦੇ ਨੇ ਤਾਂ ਕੀ ਉਹਨਾਂ ਦੀ ਪੋਲੀਟੀਕਲ ਵੈਲਿਊ ਸੇਮ ਰਹਿ ਜਾਏਗੀ, ਇਹ ਸਮਾਂ ਦੱਸੇਗਾ। ਮਗਰ ਰੇਡੀਓ ਜ਼ਿੰਦਾਬਾਦ ਦਾ ਇਹ ਅਨੁਮਾਨ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਗਲੇ 3-4 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਚਾਂਸਿਸ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ, ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਬਣ ਔਰ 2022 ਦੀਆਂ ਇਲੈਕਸ਼ਨ ਵਿੱਚ ਇੱਕ ਸੀਐਮ ਚਿਹਰੇ ਦੇ ਤੌਰ ਤੇ ਉੱਭਰ, ਸੀਐਮ ਚਿਹਰੇ ਦੇ ਤੌਰ ਤੇ ਅੱਗੇ ਆਉਣ, ਮਗਰ ਕਾਂਗਰਸ ਹਾਈਕਮਾਂਡ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਹੈਂਡਲ ਕਰਦੀ ਹੈ ਇਹ ਸਵਾਲੀਆ ਨਿਸ਼ਾਨ ਹੈ। ਮਗਰ ਪੋਲੀਟਿਕਸ ਦੇ ਵਿੱਚ ਸਿਆਸੀ ਮੁੱਦੇ ਨੂੰ ਹਾਸਲ ਕਰਨ ਵਾਸਤੇ ਕੁਛ ਵੀ ਪੋਸੀਬਲ ਹੈ, ਇਸ ਕਰਕੇ ਅੱਜ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਇੱਕ ਸਿਰਫ ਕਿਸਾਨਾਂ ਦੀਆਂ ਮੰਗਾਂ ਨੂੰ ਛੱਡ ਕੇ ਇੱਕ ਪੋਲੀਟੀਕਲ ਐਸਾ ਇੱਕ ਮੁੱਦਾ ਬਣ ਚੁੱਕਿਆ ਹੈ ਜਿਹਦੇ ਉੱਤੇ 2022 ਦੀਆਂ ਇਲੈਕਸ਼ਨਾਂ ਦਾ ਬਹੁਤ ਵੱਡਾ ਅਸਰ ਹੋਏਗਾ। ਇਸ ਵੇਲੇ ਕਾਂਗਰਸ ਕਿਸਾਨਾਂ ਨਾਲ ਕੀ ਕਰਦੀ ਹੈ, ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਕਿਵੇਂ ਕਰਦੀ ਹੈ, ਆਮ ਆਦਮੀ ਪਾਰਟੀ ਦਾ ਇਹਦੇ ਵਿੱਚ ਕੀ ਰੋਲ ਹੈ। ਆਮ ਆਦਮੀ ਪਾਰਟੀ ਇਸ ਵੇਲੇ ਕਿਸਾਨਾਂ ਦੇ ਨਾਲ ਪੂਰੇ ਤੌਰ ਦੇ ਉੱਤੇ ਉਹਨਾਂ ਦੀ ਹਿਮਾਇਤ ਲਈ ਲੱਗੀ ਹੋਈ ਹੈ, ਮਗਰ ਕਿਉਂਕਿ ਉਹਨਾਂ ਕੋਲ ਇਸ ਵੇਲੇ ਸੀਐਮ ਚਿਹਰਾ ਨਹੀਂ ਹੈ ਕਿ ਉਹਦਾ ਐਡਵਾਂਟੇਜ ਉਹ ਜਿਹੜਾ ਆ ਉਹ 2022 ਦੇ ਵਿੱਚ ਲੈ ਸਕਣਗੇ, ਫਿਰ ਸਮਾਂ ਹੀ ਦੱਸੇਗਾ। ਮਗਰ ਇਹ ਪੱਕਾ ਹੁੰਦਾ ਨਜ਼ਰ ਆ ਰਿਹਾ ਕਿ 2022 ਡੈਫੀਨੇਟਲੀ ਪੰਜਾਬ ਦਾ ਇੱਕ ਨਵਾਂ ਸਿਆਸੀ ਚਿਹਰਾ ਹੋਏਗਾ, ਨਵੇਂ ਸੀਐਮ ਚਿਹਰੇ ਦੀ ਤਲਾਸ਼ ਰਹੇਗੀ, ਨਵਾਂ ਸਿਆਸੀ ਮੁੱਦਾ ਹੋਏਗਾ, ਕਿਉਂਕਿ ਕਿਸਾਨਾਂ ਦੀ ਮੰਗਾਂ ਦੀ ਹਰ ਪਾਰਟੀ ਗੱਲ ਕਰ ਰਹੀ ਹੈ, ਮਗਰ ਕਿਸਾਨਾਂ ਦੀ ਮੰਗਾਂ ਵਾਸਤੇ ਕਿਸੇ ਵੀ ਪਾਰਟੀ ਕੋਲ, ਚਾਹੇ ਉਹ ਕਾਂਗਰਸ ਹੋਏ, ਚਾਹੇ ਉਹ ਬੀਜੇਪੀ ਹੋਏ, ਔਰ ਚਾਹੇ ਉਹ ਆਮ ਆਦਮੀ ਪਾਰਟੀ ਹੋਏ, ਤਿੰਨਾਂ ਕੋਲ ਹੀ ਕੋਈ ਵੀ ਐਸਾ ਮਜ਼ਬੂਤ ਏਜੰਡਾ, ਕੋਈ ਐਸਾ ਮਜ਼ਬੂਤ ਕੋਈ ਸਲੂਸ਼ਨ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਨਹੀਂ ਹੈ। ਉਦਾਹਰਣ ਅਸੀਂ ਗੱਲ ਕਰ ਹੀ ਚੁੱਕੇ ਹਾਂ ਪੰਜਾਬ ਦੀ ਪਰਾਲੀ ਦੀ, ਬਹੁਤ ਵੱਡੇ ਬਿਆਨਬਾਜ਼ੀਆਂ ਦੇ ਬਾਅਦ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਪਰਾਲੀ ਦੀਆਂ ਮੁਸ਼ਕਲਾਂ ਉਸੇ ਤਰ੍ਹਾਂ ਰਹੀਆਂ ਨੇ, ਔਰ ਪੰਜਾਬ ਅੱਜ ਵੀ ਉਸੇ ਪਰਾਲੀ ਦੇ ਧੂੰਏ ਨਾਲ ਹੀ ਇੰਨੇ ਮਹੀਨੇ ਜਿਹੜਾ ਉਹ ਸਾਹ ਲੈਂਦਾ ਆ, ਇਨਵਾਇਰਮੈਂਟ ਦਾ ਉਸੇ ਤਰ੍ਹਾਂ ਹੀ ਨੁਕਸਾਨ ਹੋ ਰਿਹਾ, ਮਗਰ ਸਰਕਾਰਾਂ ਨੇ ਅਜੇ ਤੱਕ ਕੁਛ ਨਹੀਂ ਕੀਤਾ। ਦੇਖੋ ਸਮਾਂ ਆਉਣ ਦੇ ਉੱਤੇ ਪਤਾ ਲੱਗੇਗਾ। ਇਸ ਕਰਕੇ ਰੇਡੀਓ ਜ਼ਿੰਦਾਬਾਦ ਤੇ ਅੱਜ ਸਾਡਾ ਪੰਜਾਬ ਸਪੈਸ਼ਲ ਦੋ ਹੀ ਮੁੱਦਿਆਂ ਨੂੰ ਕਵਰ ਕਰਦਾ ਸੀ, ਇੱਕ ਕਿ ਕੀ 2022 ਦੇ ਇਹ ਸਾਰੀ ਬਿਆਨਬਾਜ਼ੀ ਜਿਹੜੀ ਆ ਉਹਦੇ ਵਿੱਚ ਕਾਂਗਰਸ ਦਾ ਨਵਾਂ ਚਿਹਰਾ ਆਏਗਾ, ਕੀ ਭਾਰਤੀ ਜਨਤਾ ਪਾਰਟੀ ਇਕੱਲੀ ਇਲੈਕਸ਼ਨ ਲੜੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਮਗਰ ਸਾਡਾ ਅਨੁਮਾਨ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇੰਡੀਪੈਂਡੈਂਟ ਇਲੈਕਸ਼ਨ ਲੜੇਗੀ ਔਰ ਅਗਲੇ 3-4 ਮਹੀਨੇ ਦੇ ਅੰਦਰ ਨਵਜੋਤ ਸਿੰਘ ਸਿੱਧੂ ਦੇ ਬਹੁਤ ਚਾਂਸਿਸ ਨੇ ਕਿ ਉਹ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਅਨਾਊਂਸ ਕਰਤਾ ਜਾਏ, ਕਿਉਂਕਿ ਵਿਕਾਸ ਰਾਵਤ ਜੀ ਦਾ ਪੰਜਾਬ ਵਾਲ ਹੋਣਾ ਔਰ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਾਣਾ ਇੰਨੇ ਮਹੀਨਿਆਂ ਬਾਅਦ ਉਹ ਬਹੁਤ ਵੱਡਾ ਇੱਕ ਸੰਕੇਤ ਹੈ। ਉਹ ਵੇਖਾਂਗੇ ਕਿ 2022 ਦੇ ਵਿੱਚ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਉਹ ਕਿਸ ਪਾਸੇ ਜਾਂਦੀ ਹੈ। ਹੁਣ ਸਾਨੂੰ ਇਸ਼ਾਰਾ ਹੋ ਚੁੱਕਿਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਨਵੇਂ ਮੁੱਦੇ ਤੇ ਜੁੜਾਂਗੇ, ਬ੍ਰੈਂਪਟਨ ਸਪੈਸ਼ਲ। ਬ੍ਰੈਂਪਟਨ ਦੇ ਵਿੱਚ ਇੱਕ ਪਾਸੇ ਸਾਡਾ ਭਾਈਚਾਰਾ ਬਹੁਤ ਮਿਹਨਤ ਕਰਕੇ ਇੰਨਾ ਅੱਗੇ ਜਾ ਰਿਹਾ ਹੈ, ਹਰ ਮੁੱਦੇ ਦੇ ਵਿੱਚ ਹਰ ਚੀਜ਼ਾਂ ਦੇ ਵਿੱਚ ਅੱਗੇ ਹੈ। ਨਾਲ ਹੀ ਕਿਤੇ ਵੀ ਅਗਰ ਡਰੱਗ ਫੜੀ ਜਾਂਦੀ ਹੈ ਤਾਂ ਉੱਥੇ ਵੀ ਸਾਡਾ ਹੀ ਭਾਈਚਾਰਾ ਅੱਗੇ ਹਾਈਲਾਈਟ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਦੇ ਵਿੱਚ ਕਿੰਨੇ ਐਸੇ ਕੇਸ ਹੋ ਚੁੱਕੇ ਨੇ ਜਿੱਥੇ US ਬਾਰਡਰ, US ਕੈਨੇਡਾ ਬਾਰਡਰ ਦੇ ਉੱਤੇ ਮਿਲੀਅਨ ਡਾਲਰ ਦੀ ਡਰੱਗ ਜਿਹੜੀ ਹੈ ਫੜੀ ਜਾਂਦੀ ਹੈ, ਖਾਸ ਤੌਰ ਤੇ ਟਰੱਕਾਂ ਦੇ ਥਰੂ, ਜਿੱਥੇ ਸਾਡੇ ਭਾਈ ਜਿਹੜੇ ਟਰੱਕਾਂ ਵਾਲੇ ਆ ਉਹ ਫਰੰਟ ਲਾਈਨ ਵਰਕਰ ਕੋਵਿਡ ਦੇ ਵਿੱਚ ਆਪਣੀ ਜਾਨ ਦੇ ਨਾਲ ਖੇਡ ਕੇ ਕੰਮ ਕਰਦੇ ਰਹੇ ਨੇ। ਨਾਲ ਹੀ ਕੁਛ ਐਸੇ ਵੀ ਅਨਸਰ ਹੁੰਦੇ ਨੇ ਜੋ ਉਹ ਸਾਰੀ ਮਿਹਨਤ ਜਿਹੜੀ ਆ ਉਹਨੂੰ ਬੇਕਾਰ ਕਰਦੇ ਆ, ਔਰ ਇਹਦੇ ਬਾਰੇ ਗੱਲ ਕਰਾਂਗੇ। ਨਾਲ ਹੀ ਗੱਲ ਕਰਾਂਗੇ ਕਿ 28 ਸਾਲਾ ਜੋ ਸਿੱਧੂ ਸਾਡੇ ਭਾਈਚਾਰੇ ਦਾ ਇੱਕ ਨੌਜਵਾਨ ਆਪਣੀ ਜਾਨ ਗੁਆ ਚੁੱਕਿਆ, ਜਾਨ ਲੈਣ ਵਾਲਾ ਕਾਤਲ, 3 ਵਾਰ ਬੇਲ ਦੇ ਉੱਤੇ ਆਇਆ ਹੋਇਆ ਔਰ ਇਲੀਗਲ ਹਥਿਆਰ ਦੇ ਨਾਲ ਉਹਦਾ ਜਿਹੜਾ ਆ ਉਹ ਕਤਲ ਕਰਦਾ। ਕੀ ਬ੍ਰੈਂਪਟਨ ਇੱਕ ਸੇਫ ਸਿਟੀ ਦੇ ਤੌਰ ਤੇ ਵੱਧ ਰਿਹਾ ਜਾਂ ਐਸੇ ਹਾਲਾਤ ਪੈਦਾ ਹੋ ਜਾਣਗੇ ਜਿੱਥੇ ਕਿ ਕੱਲ ਨੂੰ ਇਲੀਗਲ ਹਥਿਆਰਾਂ ਦਾ ਕਤਲ ਔਰ ਡਰੱਗ ਦਾ ਬੋਲਬਾਲਾ ਹੋਏਗਾ। ਬ੍ਰੇਕ ਦੇ ਬਾਅਦ ਇਹਦੇ ਉੱਤੇ ਗੱਲ ਕਰਦੇ ਹਾਂ। ਰੇਡੀਓ ਜ਼ਿੰਦਾਬਾਦ ਨਾਲ ਤੁਸੀਂ ਜੁੜੇ ਰਹੋ, ਸਾਰੇ ਹੀ ਸੁਣਨ ਵਾਲਿਆਂ ਦਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਧੰਨਵਾਦ ਔਰ ਸਵਾਗਤ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
Oh,
ਰੇਡੀਓ ਜ਼ਿੰਦਾਬਾਦ ਦੇ ਉੱਤੇ ਸਾਰੇ ਸੁਣਨ ਵਾਲਿਆਂ ਦਾ ਫੇਰ ਤੋਂ ਸਵਾਗਤ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਪੰਜਾਬ ਸਪੈਸ਼ਲ ਦੀ, ਔਰ ਅਸੀਂ ਹੁਣ ਗੱਲ ਕਰਾਂਗੇ ਦੂਸਰੇ ਸਾਡੇ ਪੰਜਾਬ ਦੀ, ਜਿੱਥੇ ਕਿ ਸਭ ਤੋਂ ਜ਼ਿਆਦਾ ਸਾਡਾ ਪੰਜਾਬੀ ਭਾਈਚਾਰਾ ਵੱਸਦਾ ਹੈ ਓਨਟਾਰੀਓ ਦੇ ਵਿੱਚ, ਉਹ ਹੈ ਬ੍ਰੈਂਪਟਨ, ਬ੍ਰੈਂਪਟਨ ਸਪੈਸ਼ਲ। ਬ੍ਰੈਂਪਟਨ ਦੀ ਜਿੱਥੇ ਗੱਲ ਆਉਂਦੀ ਆ, ਉੱਥੇ ਸਾਡੇ ਬਹੁਤ ਸਾਰੇ ਭਾਈਚਾਰੇ ਦੇ ਐਸੇ ਉੱਘੇ ਗੱਲਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ, ਜਿੱਥੇ ਸਭ ਤੋਂ ਵੱਧ ਕੋਈ ਵੀ ਚੈਰਿਟੀ ਦਾ ਕੰਮ ਹੋਏ ਉੱਥੇ ਵੀ ਸਾਡਾ ਭਾਈਚਾਰਾ ਸਭ ਤੋਂ ਅੱਗੇ ਹੈ। ਪੋਲੀਟਿਕਸ ਦੀ ਗੱਲ ਹੋਏ ਉੱਥੇ ਵੀ ਸਾਡਾ ਭਾਈਚਾਰਾ ਬਹੁਤ ਅੱਗੇ ਹੈ। ਜਿੱਥੇ ਕਿ ਕਿਸੇ ਵੀ ਤਰ੍ਹਾਂ ਦਾ ਸਮਾਜਿਕ ਕੋਈ ਮੁੱਦਾ ਹੋਏ ਉਹਦੇ ਵਿੱਚ ਵੀ ਸਾਡਾ ਭਾਈਚਾਰਾ ਵੱਧ ਚੜ੍ਹ ਕੇ ਗੱਲਬਾਤ ਕਰਦਾ, ਮਗਰ ਅਫਸੋਸ ਇਹ ਹੈ ਕਿ ਸਾਡਾ ਭਾਈਚਾਰਾ ਕੁਛ ਐਸੀਆਂ ਚੀਜ਼ਾਂ ਕਰਕੇ ਵੀ ਅੱਗੇ ਆ ਰਿਹਾ ਜਿੱਥੇ ਕਿ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਕਾਰਨ ਕੀ ਹੈ ਪਰਮਾਤਮਾ ਜਾਣਦਾ, ਮਗਰ ਇਹ ਡੈਫੀਨੇਟਲੀ ਸਾਡੇ ਭਾਈਚਾਰੇ ਲਈ ਬਹੁਤ ਮਾੜੀ ਚੀਜ਼ ਹੈ। ਇਹਦੇ ਬਾਰੇ ਅਸੀਂ ਤਿੰਨ ਚੀਜ਼ਾਂ ਦੇ ਉੱਤੇ ਗੱਲ ਕਰਾਂਗੇ ਜਿੱਥੇ ਬ੍ਰੈਂਪਟਨ ਸਪੈਸ਼ਲ ਹੈ। ਇੱਕ, ਜਿੱਥੇ ਕਿ ਹਰ ਵਾਰ ਕੋਈ ਵੀ ਖ਼ਬਰ US ਕੈਨੇਡਾ ਬਾਰਡਰ ਦੇ ਉੱਤੇ ਅਗਰ ਡਰੱਗ ਫੜੀ ਜਾਣ ਦੀ ਆਉਂਦੀ ਹੈ ਤੇ ਉੱਥੇ ਕਿਤੇ ਨਾ ਕਿਤੇ ਸਾਡਾ ਹੀ ਭਾਈਚਾਰੇ ਦਾ ਕੋਈ ਨਾ ਕੋਈ ਨੌਜਵਾਨ, ਕੋਈ ਨਾ ਕੋਈ ਭਾਈ, ਉਹਦਾ ਨਾਂ ਸਾਹਮਣੇ ਆਉਂਦਾ ਆ, ਔਰ ਸਾਰੇ ਨੈਸ਼ਨਲ ਨਿਊਜ਼ ਵਿੱਚ ਜਦੋਂ ਉਹ ਜਾਂਦਾ ਆ ਉਹਦੇ ਨਾਲ ਸਾਡੀ ਆਪਣੀ ਕਮਿਊਨਿਟੀ ਦੀ ਇੱਕ ਬਹੁਤ ਵੱਡਾ ਨਮੋਸ਼ੀ ਦਾ ਕਾਰਨ ਬਣ ਜਾਂਦਾ। ਇਹ ਕੀ ਵਜ੍ਹਾ ਹੈ ਕਿ ਜੇ ਇਸ ਸਾਲ ਦੇ ਵਿੱਚ ਹੀ ਗੱਲ ਕੀਤੀ ਜਾਏ ਤਾਂ ਅੰਬੈਸਡਰ ਬ੍ਰਿਜ ਉੱਤੇ ਬਹੁਤ ਸਾਰੇ US ਕੈਨੇਡਾ ਦੇ ਜਿਹੜੇ ਟਰੱਕ ਉੱਥੋਂ ਲੰਘਦੇ ਨੇ, ਉੱਥੇ ਜਦੋਂ ਵੀ ਕੋਈ ਡਰੱਗ ਦੇ ਨਾਲ ਕੋਈ ਟਰੱਕ ਫੜਿਆ ਜਾਂਦਾ ਉਹਦਾ ਸੰਬੰਧ ਬ੍ਰੈਂਪਟਨ ਦੇ ਨਾਲ ਜਾਂ ਸਾਡੇ ਭਾਈਚਾਰੇ ਦੇ ਨਾਲ ਉਹ ਜੁੜ ਜਾਂਦਾ। ਕਿ ਅਸੀਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਦੇਖੇ ਜਾਵਾਂਗੇ ਜਿਵੇਂ ਕਿ ਕੋਈ ਕ੍ਰਿਮੀਨਲ ਲੋਕ ਜਿਹੜੇ ਆ ਉਹ ਦੇਖੇ ਜਾਂਦੇ ਆ, ਕਿ ਅਸੀਂ ਜਦੋਂ ਵੀ ਬ੍ਰੈਂਪਟਨ ਦਾ ਲਾਇਸੈਂਸ ਜਾਂ ਬ੍ਰੈਂਪਟਨ ਦਾ ਐਡਰੈਸ ਲੈ ਕੇ ਜਾਂ ਆਪਣੇ ਭਾਈਚਾਰੇ ਵਾਲਾ ਕੋਈ ਲੋਕ ਉਹਦੇ ਵੀ ਬਾਰਡਰ ਕ੍ਰੋਸ ਕਰੇਗਾ, ਕੀ ਉਹਨੂੰ ਐਸੀਆਂ ਨਜ਼ਰਾਂ ਨਾਲ CBSA ਜਾਂ US ਹੋਮ ਸਿਕਿਉਰਿਟੀ ਦੇ ਲੋਕ ਜਾਂ ਹੋਮਲੈਂਡ ਸਿਕਿਉਰਿਟੀ ਦੇ ਲੋਕ ਵੇਖਣਗੇ ਕਿ ਅਸੀਂ ਇੱਕ ਕ੍ਰਿਮੀਨਲ ਹਾਂ, ਡਰੱਗ ਡੀਲਰ ਹਾਂ, ਔਰ ਇਹਦੇ ਨਾਲ ਕੀ ਸਾਡੀ ਕਮਿਊਨਿਟੀ ਦੇ ਵਿੱਚ ਸਾਡੇ ਆਉਣ ਵਾਲੀ ਪੀੜ੍ਹੀਆਂ ਦੇ ਉੱਤੇ ਯੂਥ ਜਿਹੜਾ ਆ ਉਹ ਇਸ ਇੰਪਰੈਸ਼ਨ ਨੂੰ ਕੱਲ ਨੂੰ ਦੂਰ ਕਰ ਸਕੇਗਾ, ਕਿਉਂਕਿ ਇਹ ਇੰਪਰੈਸ਼ਨ ਹੌਲੀ ਹੌਲੀ ਭਾਰੀ ਹੁੰਦਾ ਜਾ ਰਿਹਾ। ਇਹਦੇ ਬਾਰੇ ਕਦੀ ਕਦੀ ਕਮਿਊਨਿਟੀ ਦੇ ਵਿੱਚ ਗੱਲ ਜ਼ਰੂਰ ਹੁੰਦੀ ਹੈ, ਚਾਹੇ ਟਾਵੇਂ ਟਾਵੇਂ ਮੀਡੀਆ ਉੱਤੇ ਵੀ ਗੱਲ ਹੁੰਦੀ ਹੈ, ਮਗਰ ਅਸੀਂ ਅੱਜ ਰੇਡੀਓ ਜ਼ਿੰਦਾਬਾਦ 'ਤੇ ਗੱਲ ਕਰ ਰਹੇ ਹਾਂ ਕਿ ਕੀ ਵਜ੍ਹਾ ਹੈ, ਕੀ ਇਹ ਪੈਸੇ ਦੀ ਦੌੜ ਜਾਂ ਕੀ ਇਹ ਸਾਡੇ ਕਿਸੇ ਵੀ ਤਰ੍ਹਾਂ ਇਹ ਸਾਡੇ ਧਾਰਮਿਕ ਸਿਖਲਾਈ ਦੇ ਅਗੇਂਸਟ, ਸਾਡੇ ਗੁਰੂਆਂ ਦੇ ਇਸ ਆਦੇਸ਼ ਦੇ ਅਗੇਂਸਟ ਕਿਉਂ ਅਸੀਂ ਇਸ ਰਸਤੇ 'ਤੇ ਚੱਲੀ ਜਾ ਰਹੇ ਹਾਂ ਜਿਹਦੇ ਨਾਲ ਅਸੀਂ ਪੈਸੇ ਵਾਸਤੇ ਇੰਨੀ ਘਰਾਉਣੀ ਚੀਜ਼ਾਂ, ਇੰਨੀਆਂ ਗਲਤ ਚੀਜ਼ਾਂ ਜਿਹੜੀਆਂ ਨੇ ਉੱਧਰ ਨੂੰ ਜਾ ਰਹੇ ਹਾਂ ਜਿੱਥੇ ਕਿ ਅਸੀਂ ਇਲੀਗਲ ਡਰੱਗ ਜਿਹੜੀ ਆ ਉਹ ਲਿਆ ਰਹੇ ਹਾਂ, ਔਰ ਨਾ ਕਿ ਜਿਹੜਾ ਇੰਨਾ ਮਿਹਨਤ ਕਰਨ ਵਾਲਾ ਬਾਕੀ ਭਾਈਚਾਰਾ ਹੈ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਹਾਂ ਔਰ ਬ੍ਰੈਂਪਟਨ ਨੂੰ ਬਦਨਾਮ ਕਰ ਰਹੇ ਹਾਂ। ਦੂਸਰੇ ਪਾਸੇ ਬ੍ਰੈਂਪਟਨ ਦੇ ਵਿੱਚ ਦਿਨ ਦਿਹਾੜੇ ਘਰ ਦੇ ਵਿੱਚ ਆ ਕੇ ਟਾਰਗੇਟ ਕਿਲਿੰਗਸ ਹੁੰਦੀਆਂ ਨੇ। 28 ਸਾਲਾ ਯੰਗ ਨੌਜਵਾਨ ਹੁੰਦਾ ਸਾਡੇ ਭਾਈਚਾਰੇ ਦਾ, ਉਹ ਜਿਹੜਾ ਉਹ ਮਾਰਿਆ ਜਾਂਦਾ ਸਾਡੇ ਭਾਈਚਾਰੇ ਦਾ, ਉਹ ਨੌਜਵਾਨ ਜਿਹਦੀ ਜਾਨ ਗਈ ਹੈ। ਉਸ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਟਰੱਕ ਯਾਰਡ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਉਹਦਾ ਕਤਲ ਹੋ ਜਾਂਦਾ। ਕੀ ਇਹ ਸਾਨੂੰ ਸੇਫਟੀ ਦਾ ਕੰਸਰਨ ਦੱਸ ਰਿਹਾ? ਕੀ ਇਹ ਸਾਨੂੰ ਆਉਣ ਵਾਲੇ ਸਮੇਂ ਦਾ ਇੱਕ ਐਸਾ ਸੰਕੇਤ ਦੱਸ ਰਿਹਾ ਜਿਹਦੇ ਨਾਲ ਅਸੀਂ ਆਪਣੇ ਭਾਈਚਾਰੇ ਨੂੰ ਬਦਨਾਮ ਕਰਨ ਵਿੱਚ, ਆਪਣੇ ਭਾਈਚਾਰੇ ਨੂੰ ਕਿਤੇ ਨਾ ਕਿਤੇ ਠੋਸ ਠੇਸ ਦੇਣ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ? ਕੀ ਸਾਨੂੰ ਐਜ਼ ਕਮਿਊਨਿਟੀ ਇਕੱਠੇ ਹੋ ਕੇ ਕਿਸੇ ਤਰ੍ਹਾਂ ਐਜੂਕੇਟ ਕਰਨ ਦੀ ਲੋੜ ਹੈ, ਜਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਸਾਰੇ ਹੀ ਮਿਲ ਕੇ ਮੀਡੀਆ ਤੋਂ ਜਿੰਨੇ ਵੀ ਸਾਡੇ ਮੀਡੀਆ ਵਾਲੇ ਭਾਈ ਨੇ ਉਹ ਸਾਰੇ ਇਕੱਠੇ ਹੋ ਕੇ ਇੱਕ ਐਸੀ ਮੁਹਿੰਮ ਚਲਾਉਣ ਜਿਹਦੇ ਨਾਲ ਅਸੀਂ ਆਪਣੇ ਯੂਥ ਨੂੰ ਬਚਾ ਸਕੀਏ, ਜਿਹਦੇ ਨਾਲ ਅਸੀਂ ਯੂਥ ਨੂੰ ਐਜੂਕੇਟ ਕਰ ਸਕੀਏ, ਜਿਹਦੇ ਨਾਲ ਅਸੀਂ ਪ੍ਰੈਸ਼ਰ ਪਾ ਸਕੀਏ ਆਪਣੇ ਲੋਕਲ MPPs ਦੇ ਉੱਤੇ, MPs ਦੇ ਉੱਤੇ, ਲੋਕਲ ਸਿਟੀ ਮੇਅਰ ਤੋਂ ਲੈ ਕੇ ਕਾਉਂਸਲਰ ਦੇ ਉੱਤੇ, ਲੋਕਲ ਪੁਲਿਸ ਉੱਤੇ, ਕਿ ਸਾਡੇ ਸ਼ਹਿਰ ਨੂੰ ਸੇਫ ਬਣਾਇਆ ਜਾਏ, ਸਾਡੇ ਸ਼ਹਿਰ ਨੂੰ ਇਸ ਖਤਰੇ ਦੀ ਹਾਲਾਤਾਂ ਦੇ ਵਿੱਚੋਂ, ਇਸ ਡਰ ਦੇ ਵਿੱਚੋਂ, ਜਿਹਦੇ ਨਾਲ ਤਾਂ ਕਿ ਅਸੀਂ ਆਪਣੀ ਸਿਟੀ ਦੇ ਵਿੱਚ ਸੇਫ ਫੀਲ ਕਰ ਸਕੀਏ, ਅਸੀਂ ਆਪਣੇ ਸਿਟੀ ਦੇ ਵਿੱਚ ਆਰਾਮ ਨਾਲ ਰਹਿ ਸਕੀਏ, ਔਰ ਸਾਡੇ ਬੱਚੇ ਜਿਹੜੇ ਆ ਉਹ ਸਿਟੀ ਦੇ ਵਿੱਚ ਆਰਾਮ ਨਾਲ ਰਹਿ ਸਕਣ. ਕੀ ਇਸ ਵੇਲੇ ਸਾਨੂੰ ਇਸ ਚੀਜ਼ ਦੀ ਲੋੜ ਹੈ? ਰੇਡੀਓ ਜ਼ਿੰਦਾਬਾਦ ਦੇ ਉੱਤੇ ਡੈਫੀਨੇਟਲੀ ਇਹ ਮਹਿਸੂਸ ਕੀਤਾ ਜਾਂਦਾ ਕਿ ਸਾਨੂੰ ਹੋਰ ਚੀਜ਼ਾਂ ਦੇ ਨਾਲੋਂ ਸਾਡੇ ਸਿਟੀ ਦੇ ਉੱਤੇ ਕੰਸਨਟ੍ਰੇਟ ਕਰਨ ਦੀ ਲੋੜ ਹੈ. ਸਾਨੂੰ ਸਾਡੇ ਸ਼ਹਿਰ ਦੀ ਪੋਲੀਟਿਕਸ ਤੋਂ ਲੈ ਕੇ, ਸਾਡੇ ਸਾਰੇ ਸ਼ਹਿਰ ਦੀ ਸੇਫਟੀ ਤੋਂ ਲੈ ਕੇ, ਗੈਂਗ ਵਾਇਲੈਂਸ ਦੇ ਉੱਤੇ, ਇਲੀਗਲ ਹਥਿਆਰਾਂ ਉੱਤੇ, ਇਹਨਾਂ ਉੱਤੇ ਪ੍ਰੈਸ਼ਰ ਪਾਉਣ ਦੀ ਲੋੜ ਹੈ ਸਾਡੇ ਨੁਮਾਇੰਦਿਆਂ ਉੱਤੇ, ਚਾਹੇ ਉਹ ਐਮ ਪੀਜ਼ ਨੇ, ਚਾਹੇ ਸਾਡੇ ਐਮ ਪੀ ਪੀਜ਼ ਨੇ, ਚਾਹੇ ਸਾਡਾ ਸਿਟੀ ਹੈ. ਕੀ ਐਸੀ ਕੋਈ ਲੀਡਰਸ਼ਿਪ ਦੀ ਸਾਨੂੰ ਲੋੜ ਹੈ ਜਿਹੜੀ ਇਕੱਠੀ ਹੋ ਕੇ ਬਿਨਾਂ ਸਿਆਸੀ ਪਰਪਸ ਦੇ, ਬਿਨਾਂ ਕਿਸੇ ਪਾਰਟੀ ਦੇ ਨਾਲ ਇਸ ਚੀਜ਼ ਨੂੰ ਜੋੜਦੇ ਹੋਇਆ, ਬਿਨਾਂ ਕਿਸੇ ਧਰਮ ਨਾਲ ਇਸ ਚੀਜ਼ ਨੂੰ ਜੋੜਦੇ ਹੋਇਆ, ਕੀ ਕੋਈ ਗੱਲਬਾਤ ਕਰਨ ਨੂੰ ਰਾਜ਼ੀ ਹੈ? ਕੋਈ ਐਸੀ ਟੀਮ ਬਣ ਕੇ ਕੰਮ ਕਰਨ ਨੂੰ ਰਾਜ਼ੀ ਹੈ ਜਿੱਥੇ ਕਿ ਸਿਰਫ ਇੱਕ ਹੀ ਮੁੱਦਾ ਹੋਏ ਕਿ ਆਪਣੇ ਸ਼ਹਿਰ ਨੂੰ ਅਸੀਂ ਕਿਵੇਂ ਸੇਫ ਬਣਾਉਣਾ ਹੈ, ਆਪਣੇ ਸ਼ਹਿਰ ਦੇ ਜਿਹੜੇ ਸਾਡੇ ਇਸ਼ੂਜ਼ ਨੇ, ਸਾਡੀ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਐਸੇ ਆ ਰਹੇ ਆ ਜਿਹਦੇ ਨਾਲ ਸਾਡੀ ਕਮਿਊਨਿਟੀ ਜਿਹੜੀ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ, ਸਾਡੇ ਕਰੈਕਟਰ ਉੱਤੇ ਸਵਾਲੀਆ ਨਿਸ਼ਾਨ ਬਣ ਰਹੇ ਆ? ਕਿਉਂਕਿ ਜੇ ਅੱਜ ਅਸੀਂ ਬ੍ਰੈਂਪਟਨ ਵਾਸੀ ਹੋ ਕੇ, ਪੰਜਾਬੀ ਹੋ ਕੇ ਆਪਣੀ ਕਮਿਊਨਿਟੀ ਦੇ ਬਾਰੇ ਇਹ ਨਹੀਂ ਸੋਚਾਂਗੇ, ਤੇ ਗੌਰ ਨਾਲ ਗੱਲ ਕਰਨ ਵਾਲੀ ਇਹ ਹੈ ਕਿ ਅਸੀਂ ਜਦੋਂ US ਬਾਰਡਰ ਕ੍ਰੋਸ ਕਰਾਂਗੇ, ਸਾਡੇ ਲਾਇਸੈਂਸ ਉੱਤੇ ਬ੍ਰੈਂਪਟਨ ਲਿਖਿਆ ਸਾਡੇ ਵਾਸਤੇ ਇੱਕ ਸਵਾਲ ਪੈਦਾ ਕਰੇਗਾ. ਸਾਡੇ ਇੱਕ ਭਾਈਚਾਰੇ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਵੱਲ ਵੇਖ ਕੇ ਕਿਵੇਂ ਵੇਖਿਆ ਜਾਏਗਾ, ਜਿਵੇਂ ਇੱਕ ਚੋਰ ਨੂੰ ਵੇਖਿਆ ਜਾਂਦਾ? ਕਿ ਅਸੀਂ ਕੈਨੇਡਾ ਵਰਗੇ ਮੁਲਕ ਵਿੱਚ ਰਹਿ ਕੇ ਉਹੋ ਜਿਹਾ ਟ੍ਰੀਟਮੈਂਟ ਦੇ ਹੱਕਦਾਰ ਹੈ, ਜਾਂ ਅਸੀਂ ਐਸਾ ਟ੍ਰੀਟਮੈਂਟ ਚਾਹਵਾਂਗੇ ਕਿ ਸਾਡੇ ਨਾਲ, ਸਾਡੇ ਬੱਚਿਆਂ ਨਾਲ ਐਸੀ ਥਾਵਾਂ ਦੇ ਉੱਤੇ ਜਿੱਥੇ ਕਿ ਜੋਬਸ ਮਿਲਣੀਆਂ ਹੋਣ ਸਰਕਾਰੀ, ਜਿੱਥੇ ਕਿ ਲਾਅ ਇਨਫੋਰਸਮੈਂਟ ਦੀਆਂ ਜੋਬਸ ਮਿਲਣੀਆਂ ਹੋਣ, ਜਿੱਥੇ ਕਿ ਅਸੀਂ ਸੀਕ੍ਰੇਟ ਏਜੰਸੀ ਦੀਆਂ ਜੋਬ ਮਿਲਣੀਆਂ ਹੋਣ, ਜਿੱਥੇ ਕਿ ਸਾਡੇ ਭਾਈਚਾਰੇ ਉੱਤੇ ਕੁਐਸਚਨ ਦੇ ਤੌਰ ਤੇ ਵੇਖਿਆ ਜਾਏ ਕਿ ਅੱਜ ਅਸੀਂ ਕਿਸ ਪਾਸੇ ਜਾਂ ਕਿਸ ਰਸਤੇ ਤੇ ਚੱਲ ਰਹੇ ਹਾਂ. ਸਾਨੂੰ ਲੋੜ ਹੈ ਕਿ ਸਾਰੇ ਹੀ ਕਮਿਊਨਿਟੀ ਦੇ ਵਿੱਚ ਸੋਚ ਵਿਚਾਰ ਕੀਤੀ ਜਾਏ, ਤਾਂ ਕਿ ਨਾਨ ਪੋਲੀਟੀਕਲ ਇੱਕ ਐਸੀ ਟੀਮ ਬਣੇ ਜਿਹਦੇ ਵਿੱਚ ਨਾ ਲਿਬਰਲ ਹੋਏ, ਨਾ ਕੰਜ਼ਰਵੇਟਿਵ ਹੋਏ, ਨਾ ਹਿੰਦੂ ਹੋਏ, ਨਾ ਸਿੱਖ ਹੋਏ, ਉਹਦੇ ਵਿੱਚ ਇੱਕ ਬ੍ਰਹਿਮਟੇਨੀਅਨ ਹੋਣ. ਉਹ ਬ੍ਰਹਿਮਟੇਨੀਅਨ ਜਿਨ੍ਹਾਂ ਦਾ ਕਿਸੇ ਪੋਲੀਟੀਕਲ ਪਾਰਟੀ ਦਾ ਏਜੰਡਾ ਨਾ ਹੋਏ, ਜਿਨ੍ਹਾਂ ਦਾ ਏਜੰਡਾ ਸਿਰਫ ਇੱਕ ਹੋਣਾ ਚਾਹੀਦਾ, ਹਾਊ ਟੂ ਮੇਕ ਬੈਟਰ ਬ੍ਰਹਿਮਟਨ. ਬੈਟਰ ਬ੍ਰਹਿਮਟਨ ਮੁੱਦਾ ਲੈ ਕੇ ਇਸ ਵੇਲੇ ਸਾਨੂੰ ਲੋੜ ਹੈ ਬ੍ਰਹਿਮਟਨ ਦੇ ਵਿੱਚ ਲੀਡਰਸ਼ਿਪ ਟ੍ਰੇਨ ਕਰਨ ਦੀ, ਤਿਆਰ ਕਰਨ ਦੀ, ਇਕੱਠੀ ਕਰਨ ਦੀ, ਜਿਹਦਾ ਬਹੁਤ ਵੱਡਾ ਇੱਕ ਹੀ ਮਕਸਦ ਹੋਏਗਾ ਕਿ ਸਾਰੇ ਹੀ ਚੁਣੇ ਹੋਏ ਨੁਮਾਇੰਦਿਆਂ ਉੱਤੇ ਜ਼ੋਰ ਪਾਇਆ ਜਾਏ, ਸਾਰੇ ਹੀ ਸਿਟੀ ਦੇ ਕਾਉਂਸਲ ਦੇ ਉੱਤੇ, ਸਿਟੀ ਦੇ ਉੱਤੇ ਜ਼ੋਰ ਪਾਇਆ ਜਾਏ, ਪੁਲਿਸ ਦੇ ਉੱਤੇ ਜ਼ੋਰ ਪਾਇਆ ਜਾਏ ਕਿ ਸਾਨੂੰ ਬੈਟਰ, ਸੇਫ, ਸਿਕਿਓਰ ਬ੍ਰਹਿਮਟਨ ਚਾਹੀਦਾ. ਅੱਜ ਦੇ ਦਿਨ 'ਚ ਸਾਡੇ ਇਹ ਮੇਨ ਮੁੱਦੇ, ਡਰੱਗਸ ਦਾ ਮੁੱਦਾ, ਕਿਲਿੰਗਸ, ਸੇਫਟੀ ਇੱਕ ਬੜਾ ਵੱਡਾ ਕੰਸਰਨ ਬਣਿਆ ਹੋਇਆ, ਇਹ ਇੱਕ ਐਸਾ ਮੁੱਦਾ ਹੈ ਜੇ ਅੱਜ ਅਸੀਂ ਇਹਦੇ ਬਾਰੇ ਗੱਲਬਾਤ ਨਹੀਂ ਕਰਦੇ, ਜਾਂ ਇਹਦੇ ਬਾਰੇ ਅਸੀਂ ਗੱਲ ਕਰਕੇ ਇਹਨੂੰ ਪੋਲੀਟੀਕਲ ਐਂਗਲ ਦਿੰਦੇ ਹਾਂ, ਜਾਂ ਕਿਸੇ ਪਾਰਟੀ ਦੇ ਨਾਲ ਜੋੜ ਦਿੰਦੇ ਹਾਂ, ਤਦ ਬ੍ਰਹਿਮਟਨ ਦੇ ਵਿੱਚ ਇਹ ਇਸ਼ੂਜ਼ ਚੱਲਦੇ ਰਹਿਣਗੇ. ਬ੍ਰਹਿਮਟਨ ਦੇ ਵਿੱਚ ਇਹ ਇਸ਼ੂਜ਼ ਨੂੰ ਅਗਰ ਅਸੀਂ ਰੋਕਣਾ ਹੈ ਤਾਂ ਸਾਨੂੰ ਐਸੀ ਟੀਮ ਦੀ ਲੋੜ ਹੈ ਜੋ ਕਿ ਸਿਰਫ ਬ੍ਰਹਿਮਟਨ ਬਾਰੇ ਸੋਚੇ, ਜੋ ਕਿ ਬੱਚਿਆਂ ਨੂੰ ਐਜੂਕੇਟ ਕਰੇ, ਬੱਚਿਆਂ ਨੂੰ ਐਸੀ ਚੀਜ਼ਾਂ ਦੇ ਉੱਤੋਂ ਜਾਣ ਵਾਸਤੇ ਐਸੇ ਪੈਸੇ ਦੇ ਲਾਲਚ ਵਿੱਚ ਨਾ ਵੜਨ ਲਏ ਜਿਹਦੇ ਨਾਲ ਸਾਡੀ ਪੂਰੀ ਕਮਿਊਨਿਟੀ ਜਿਹੜੀ ਆ ਉਹਨੂੰ ਬਾਰਡਰ ਦੇ ਉੱਤੇ ਲਾਅ ਇਨਫੋਰਸਮੈਂਟ ਏਜੰਸੀ ਜਿਹੜੀਆਂ ਨੇ ਉਹ ਸਵਾਲੀਆ ਨਿਸ਼ਾਨ ਦੇ ਨਾਲ ਨਾ ਵੇਖਣ. ਸਾਨੂੰ ਇਹ ਪਤਾ ਹੈ ਕਿ ਦੁਨੀਆਂ ਦੇ ਵਿੱਚ ਕਿਵੇਂ ਕਿਸੇ ਵੀ ਧਰਮ ਬਾਰੇ ਇੱਕ ਐਸਾ ਇੰਪ੍ਰੈਸ਼ਨ, ਐਸਾ ਪਰਸੈਪਸ਼ਨ ਬਣ ਸਕਦਾ ਕਿ ਉਸ ਧਰਮ ਦੇ ਸਾਰੇ ਹੀ ਲੋਕ ਜਿਹੜੇ ਆ ਉਸ ਨੂੰ ਭੁਗਤਦੇ ਨੇ. ਇਹ ਖਤਰਾ ਸਾਡੀ ਕਮਿਊਨਿਟੀ ਉੱਤੇ ਵੀ ਬਣ ਚੁੱਕਿਆ ਹੈ ਕਿ ਕੱਲ੍ਹ ਨੂੰ ਸਾਡੇ ਨਾਲ ਸਿੰਘ ਲੱਗਾ, ਸਾਡੇ ਨਾਲ ਬ੍ਰਹਿਮਟਨ ਲੱਗਾ, ਸਾਡੀ ਐਸੀ ਅਪੀਅਰੈਂਸ ਜਿਹੜੀ ਕਿ ਇੱਕ ਕਮਿਊਨਿਟੀ ਨੂੰ ਦਰਸਾਏ, ਇਹ ਇੱਕ ਸਾਡੇ ਵਾਸਤੇ ਇੱਕ ਬਦਕਿਸਮਤੀ ਨੇ ਬਣੇ. ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਰੇਡੀਓ ਜ਼ਿੰਦਾਬਾਦ ਦੇ ਨਾਲ ਕਿ ਅਸੀਂ ਆਪਣੀ ਇਹ ਡਿਊਟੀ ਜ਼ਰੂਰ ਪੂਰੀ ਕਰੀਏ, ਸਾਰੇ ਹੀ ਕਮਿਊਨਿਟੀ ਨੂੰ ਇਸ ਚੀਜ਼ ਦੀ ਅਪੀਲ ਕਰੀਏ ਕਿ ਸਾਨੂੰ ਲੋੜ ਹੈ ਨਾਨ ਪੋਲੀਟੀਕਲ ਇੱਕ ਐਸੀ ਟੀਮ ਤਿਆਰ ਕਰਨ ਦੀ ਜਿਹੜੀ ਕਿ ਇਕੱਠੀ ਹੋ ਕੇ ਬ੍ਰੈਂਪਟਨ ਲਈ ਆਵਾਜ਼ ਉਠਾਏ, ਨਾ ਕਿ ਉਸ ਨੂੰ ਆਵਾਜ਼ ਨੂੰ ਇਸ ਤਰੀਕੇ ਨਾਲ ਦਬਾ ਦਿੱਤਾ ਜਾਏ ਕਿ ਇਹ ਕੰਜ਼ਰਵੇਟਿਵ ਆਵਾਜ਼ ਹੈ, ਜਾਂ ਇਸ ਤਰੀਕੇ ਨਾਲ ਦਬਾ ਦਿੱਤਾ ਜਾਏ ਕਿ ਇਹ ਲਿਬਰਲ ਸਪੋਰਟ ਹੈ ਜਾਂ ਇਹ NDP ਸਪੋਰਟ ਹੈ। ਇਸ ਚੀਜ਼ ਨੂੰ ਸਾਨੂੰ ਛੱਡਣਾ ਪਏਗਾ। ਜੇ ਅਸੀਂ ਇਸ ਚੀਜ਼ ਨੂੰ ਨਹੀਂ ਛੱਡਦੇ ਤਾਂ ਅਸੀਂ ਡੈਫੀਨੇਟਲੀ ਆਉਣ ਵਾਲੇ ਸਮੇਂ ਦਾ ਧਿਆਨ ਨਹੀਂ ਰੱਖ ਰਹੇ, ਔਰ ਅਸੀਂ ਇਸ ਚੀਜ਼ ਦੀ ਸਿਖਲਾਈ ਨਹੀਂ ਲੈ ਰਹੇ ਕਿ ਕਿਵੇਂ ਦੁਨੀਆਂ ਦੇ ਵਿੱਚ ਕਿਸੇ ਵੀ ਧਰਮ ਬਾਰੇ, ਕਿਸੇ ਵੀ ਕਮਿਊਨਿਟੀ ਬਾਰੇ ਇੱਕ ਓਵਰਆਲ ਵਰਲਡ 'ਚ ਪਰਸੈਪਸ਼ਨ ਬਣ ਜਾਂਦਾ ਹੈ, ਜਿਹਦੇ ਕਾਰਨ ਸਾਰੇ ਹੀ ਉਸ ਧਰਮ ਦੇ ਲੋਕਾਂ ਨੂੰ ਜਾਂ ਉੱਥੋਂ ਦੀ ਉਸ ਕਮਿਊਨਿਟੀ ਨੂੰ ਭੁਗਤਣਾ ਪੈਂਦਾ ਹੈ। ਕਿਉਂਕਿ CBSA ਜਾਂ ਹੋਮਲੈਂਡ ਸਿਕਿਉਰਿਟੀ ਨੂੰ ਇਹ ਫਰਕ ਲੱਭਣਾ ਬੜਾ ਮੁਸ਼ਕਲ ਹੋਏਗਾ ਅਨਲੈਸ ਸਾਡੀ ਤਲਾਸ਼ੀ ਲੈ ਕੇ, ਸਾਡੀ ਸਾਰੀ ਪੈਰਵਾਈ ਕਰਕੇ ਉਹ ਆਪਣੇ ਆਪ ਨੂੰ ਸੈਟਿਸਫਾਈ ਨਾ ਕਰਨ। ਨਾਲ ਹੀ ਸਾਨੂੰ ਇਸ ਚੀਜ਼ ਦੀ ਗੌਰ ਕਰਨ ਦੀ ਵੀ ਲੋੜ ਹੈ ਕਿ ਵਾਪਸ ਸ਼ਨੀਵਾਰ ਤੋਂ ਪੀਲ ਰੀਜਨ ਜਿਹੜਾ ਆ ਉਹ Stage 2 ਦੇ ਵਿੱਚ ਜਾ ਚੁੱਕਿਆ ਹੈ। COVID-19 ਦੇ ਵਿੱਚ ਵੀ ਅਸੀਂ ਕਿਤੇ ਨਾ ਕਿਤੇ ਮਾਰ ਖਾਧੀ ਹੈ। COVID-19 ਦੀਆਂ ਵੀ ਪ੍ਰਿਕੋਸ਼ਨ ਜਿਹੜੀਆਂ ਨੇ, ਜੋ ਉੱਥੇ ਸਾਨੂੰ ਮਾਸਕ ਪਾਉਣ ਦੀਆਂ, ਸੋਸ਼ਲ ਡਿਸਟੈਂਸਿੰਗ ਰੱਖਣ ਦੀਆਂ ਪ੍ਰਿਕੋਸ਼ਨ ਜਿਹੜੇ ਸੀ, ਅਸੀਂ ਕਿਤੇ ਨਹੀਂ ਲਏ। ਕਿਤੇ ਨਾ ਕਿਤੇ ਅਸੀਂ ਘਰ ਦੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ, ਐਂਟਰਟੇਨਮੈਂਟ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ, ਔਰ ਉਹਦੇ ਕਾਰਨ ਅੱਜ ਅਸੀਂ ਇੱਕ ਕਾਰਨ ਬਣਦੇ ਹਾਂ ਜਿਹਦੇ ਨਾਲ ਕਿੰਨਾ ਬਿਜ਼ਨਸ ਜਿਹੜਾ ਆ ਉਹਨੂੰ ਨੁਕਸਾਨ ਹੋ ਰਿਹਾ। ਇਨਡੋਰ ਕਲੋਜ਼ਿੰਗ ਜਿਹੜੀ ਡਾਈਨਿੰਗ ਆ ਉਹ ਜਿਹੜੀ ਆ ਉਹ ਬੰਦ ਹੋ ਗਈ, ਜਿਮਸ ਬੰਦ ਹੋ ਗਏ ਆ, ਸਿਨੇਮਾਜ਼ ਬੰਦ ਹੋ ਗਏ ਆ, ਹੋਰ ਜਿਹੜੇ ਐਵੇਨਿਊਜ਼ ਐਸੇ ਸੀਗੇ ਉਹਨੂੰ ਸਰਕਾਰ ਨੂੰ ਬੰਦ ਕਰਨਾ ਪਿਆ ਘੱਟੋ ਘੱਟ 28 ਦੇਣ ਲਈ, ਔਰ ਇਸ ਚੀਜ਼ ਵਿੱਚ ਸਾਡਾ ਆਪਣਾ ਬਹੁਤ ਵੱਡਾ ਹੱਥ ਹੈ। ਕਿਤੇ ਨਾ ਕਿਤੇ ਅਸੀਂ ਉਹਨਾਂ ਭਾਈਆਂ ਲਈ, ਉਹਨਾਂ ਲੋਕਾਂ ਲਈ ਜੋ ਇਸ ਬਿਜ਼ਨਸ ਨੂੰ, ਜਿਨ੍ਹਾਂ ਦਾ ਬਿਜ਼ਨਸ ਇਸ ਚੀਜ਼ ਵਿੱਚ ਇਫੈਕਟ ਹੋਇਆ, ਉਹਨਾਂ ਨੂੰ ਅਸੀਂ ਆਪਣੀ ਐਂਟਰਟੇਨਮੈਂਟ ਦੇ ਵਾਸਤੇ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਉਹਨੂੰ ਲੱਤ ਮਾਰੀ ਹੈ। ਸਾਨੂੰ ਇਹ ਪਤਾ ਹੈ ਕਿ ਸਾਡਾ ਬਹੁਤ ਸਾਰਾ ਸਾਡਾ ਭਾਈਚਾਰਾ ਜਿਹੜਾ ਆ ਉਹ ਕੇਟਰਿੰਗ ਨਾਲ ਜੁੜਿਆ ਹੋਇਆ, ਬੈਂਕਟ ਹਾਲਸ ਨਾਲ ਜੁੜਿਆ ਹੋਇਆ, ਐਸੇ ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਬੁਟੀਕਸ ਨੇ, ਹੋਰ ਥਾਵਾਂ ਜਿਹੜੀਆਂ ਜੁੜੀਆਂ ਹੋਈਆਂ ਇਹਨਾਂ ਚੀਜ਼ਾਂ ਦੇ ਨਾਲ, ਪਾਰਟੀ ਦੇ ਨਾਲ ਸੰਬੰਧਿਤ, ਉਹਨਾਂ ਸਾਰਿਆਂ ਨੂੰ ਅਸੀਂ ਨੁਕਸਾਨ ਦੇ ਰਹੇ ਹਾਂ। ਉਹਨਾਂ ਸਾਰਿਆਂ ਨੂੰ ਅਸੀਂ ਆਪਦੀ ਗਲਤੀਆਂ ਕਾਰਨ, ਆਪਣੀ ਐਂਟਰਟੇਨਮੈਂਟ ਦੇ ਕਾਰਨ, ਆਪਣੀਆਂ ਪ੍ਰਿਕੋਸ਼ਨ ਨਾ ਲੈਣ ਦੀਆਂ ਵਜ੍ਹਾ ਕਾਰਨ, ਨਾ ਕਿ ਅਸੀਂ ਉਹਨਾਂ ਦਾ ਬਿਜ਼ਨਸ ਨੁਕਸਾਨ ਦੇ ਰਹੇ ਹਾਂ, ਅਸੀਂ ਆਪਣੀ ਓਵਰਆਲ ਲਾਈਫ ਨੂੰ ਵੀ ਇਫੈਕਟ ਕਰ ਰਹੇ ਹਾਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਅਪੀਲ ਰੀਜਨ ਵਿੱਚ, ਖਾਸ ਤੌਰ ਤੇ ਸਾਡੇ ਆਪਣੇ ਭਾਈਚਾਰਾ ਜਿਹੜਾ ਸੁਣ ਰਿਹਾ ਉਹਨੂੰ ਵਾਰ ਵਾਰ ਇਹ ਗੌਰ ਕਰਨ ਦੀ ਲੋੜ ਹੈ ਕਿ ਸਾਨੂੰ ਇਸ ਵੇਲੇ ਵਾਪਸ Stage 2 ਦੇ ਉੱਤੇ ਰਿਸਟ੍ਰਿਕਸ਼ਨ ਵਿੱਚ ਪਾ ਦਿੱਤਾ ਗਿਆ ਹੈ। ਇਹਦਾ ਸਾਨੂੰ ਸਾਡੇ ਬਿਜ਼ਨਸ ਨੂੰ, ਸਾਡੀ ਲਾਈਫ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਏਗਾ। ਸਟੈਟਿਸਟਿਕਸ ਅੱਗੇ ਹੀ ਦੱਸ ਰਹੇ ਨੇ ਕਿ COVID-19 ਕਾਰਨ ਬਹੁਤ ਸਾਰਾ ਡੋਮੈਸਟਿਕ ਵਾਇਲੈਂਸ ਜਿਹੜਾ ਆ, ਘਰਾਂ ਦੇ ਵਿੱਚ ਲੜਾਈਆਂ, ਉਹ ਵਧੀਆਂ ਨੇ। ਬਹੁਤ ਸਾਰੇ ਲੋਕ ਖਾਸ ਤੌਰ ਤੇ ਜਿਹੜੇ ਆ ਉਹਨਾਂ ਨੂੰ ਸਟ੍ਰੈਸ, ਉਹਨਾਂ ਨੂੰ ਮੈਂਟਲ ਜਿਹੜੀ ਹੈਲਥ ਆ ਉਹਦੇ ਕੁਐਸਚਨ, ਉਹਦੇ ਉੱਤੇ ਕੁਐਸਚਨ ਮਾਰਕ ਆਇਆ ਹੈ। ਡਿਪਰੈਸ਼ਨ ਬਹੁਤ ਵੱਡਾ ਵਧਿਆ ਹੈ। ਇਸ ਕਾਰਨ ਸਾਨੂੰ ਇਹ ਗੌਰ ਕਰਨ ਦੀ ਲੋੜ ਹੈ ਕਿ COVID-19 ਦੀਆਂ ਰਿਸਟ੍ਰਿਕਸ਼ਨ, ਜਦੋਂ ਅਸੀਂ ਬਾਹਰ ਪਾਰਟੀਆਂ ਨਹੀਂ ਕਰ ਰਹੇ, ਅਸੀਂ ਬਾਹਰ ਜਾ ਕੇ ਕਿਸੇ ਨੂੰ ਮਿਲ ਨਹੀਂ ਰਹੇ, ਕੋਈ ਇਵੈਂਟ ਨਹੀਂ ਹੋ ਰਹੇ, ਅਸੀਂ ਚੰਗੀ ਤਰ੍ਹਾਂ ਤਿਆਰ ਨਹੀਂ ਹੋ ਰਹੇ, ਇਹਦਾ ਸਾਡੇ ਦਿਮਾਗ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ। ਇਹਦਾ ਸਾਡੇ ਸਾਰਿਆਂ ਉੱਤੇ ਹੀ ਸਾਈਕੋਲੋਜੀਕਲ ਅਸਰ ਪੈਂਦਾ। ਸੋ ਸਿਰਫ Stage 2 ਦੀ ਰਿਸਟ੍ਰਿਕਸ਼ਨ ਇੱਕ ਅਸਰ ਨਹੀਂ ਹੈ, ਸਾਡੀ ਲਾਈਫ ਦੇ ਉੱਤੇ, ਸਾਡੇ ਮਾਨਸਿਕ ਸਿਹਤ ਉੱਤੇ ਇਹਦਾ ਜਿਹੜਾ ਬਹੁਤ ਵੱਡਾ ਅਸਰ ਲਗਾਤਾਰ ਪੈ ਰਿਹਾ। ਇੰਨੇ ਮਹੀਨਿਆਂ ਤੋਂ ਸਾਡਾ ਲਾਈਫ ਸਟਾਈਲ ਜਿਹੜਾ ਚੇਂਜ ਹੋਇਆ, ਬਹੁਤ ਵਾਰ ਬਹੁਤ ਸਾਰੇ ਸਾਡੇ ਐਸੇ ਲੋਕ ਨੇ ਜਿਨ੍ਹਾਂ ਨੂੰ ਇਹ ਬਹੁਤ ਵੱਡੇ ਮੈਂਟਲ ਹੈਲਥ ਦੇ ਇਸ਼ੂਜ਼ ਆਏ ਨੇ ਔਰ ਆ ਵੀ ਰਹੇ ਨੇ। ਔਰ ਸਾਨੂੰ ਇਹ ਵੀ ਪਤਾ ਹੈ ਕਿ ਮੈਂਟਲ ਹੈਲਥ ਇੱਕ ਸਾਡੀ ਕਮਿਊਨਿਟੀ ਵਿੱਚ ਬਹੁਤ ਵੱਡਾ ਇੱਕ ਸਟਿਗਮਾ ਹੈ। ਅਸੀਂ ਮੈਂਟਲ ਹੈਲਥ ਉੱਤੇ ਗੱਲ ਨਹੀਂ ਕਰਦੇ, ਅਸੀਂ ਆਪਣੀਆਂ ਇਸ਼ੂ ਜਿਹੜੇ ਹੈ ਉਹ ਕਦੀ ਸ਼ੇਅਰ ਨਹੀਂ ਕਰਦੇ, ਕਿਉਂਕਿ ਸਾਡੇ ਵਾਸਤੇ ਕਿਸੇ ਸਾਈਕੈਟ੍ਰਿਸਟ ਕੋਲ ਜਾਣਾ ਜਾਂ ਕਿਸੇ ਸਾਈਕੋਲੋਜਿਸਟ ਕੋਲ ਜਾ ਕੇ ਸਲਾਹ ਲੈਣੀ ਇੱਕ ਬੜੀ ਨਮੋਸ਼ੀ ਦੀ ਚੀਜ਼ ਹੈ। ਇਸ ਕਰਕੇ ਸਾਡੇ ਵਾਸਤੇ ਕੋਵਿਡ 19 ਦੀਆਂ ਰਿਸਟ੍ਰਿਕਸ਼ਨਾਂ ਜਿਹੜੀਆਂ ਨੇ ਉਹ ਜ਼ਿਆਦਾ ਮਾਇਨੇ ਰੱਖਦੀਆਂ, ਕਿਉਂਕਿ ਅਸੀਂ ਬਹੁਤ ਬੁਰੀ ਤਰ੍ਹਾਂ ਸਾਰੇ ਦੇ ਸਾਰੇ ਹੀ ਕਿਸੇ ਨਾ ਕਿਸੇ ਤਰ੍ਹਾਂ ਸਾਈਕੋਲੋਜੀਕਲੀ ਮਾਨਸਿਕ ਤੌਰ 'ਤੇ ਇਫੈਕਟ ਹੋ ਰਹੇ। ਜਦੋਂ ਸਾਡੇ ਕੋਈ ਇਵੈਂਟਸ ਨਹੀਂ ਹੁੰਦੇ, ਕਿਤੇ ਅਸੀਂ ਬਾਹਰ ਜਾ ਕੇ ਅਸੀਂ ਆਪਣੇ ਭਾਈਚਾਰੇ ਨਾਲ ਮਿਲਦੇ ਨਹੀਂ, ਅਸੀਂ ਚੰਗੀ ਤਰ੍ਹਾਂ ਤਿਆਰ ਹੋ ਕੇ ਕਿਤੇ ਬਾਹਰ ਨਹੀਂ ਜਾਂਦੇ, ਸੋ ਸਾਨੂੰ ਇਸ ਚੀਜ਼ ਦਾ ਬਹੁਤ ਅਸਰ ਹੁੰਦਾ। ਅਸੀਂ ਬਹੁਤੇ ਬਿਜ਼ੀ ਹਾਂ, ਅਸੀਂ ਬਹੁਤੇ ਐਸੇ ਕੰਮਾਂ ਦੇ ਵਿੱਚ ਲੱਗੇ ਹੋਏ ਹਾਂ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਭੱਜ ਦੌੜ ਜਿਹੜੀ ਆ ਉਹ ਲਗਾਤਾਰ ਜਾਰੀ ਰਹਿੰਦੀ ਹੈ। ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਹਰ ਜਾਈਏ, ਸੋਹਣੇ ਤਰੀਕੇ ਨਾਲ ਸ਼ਿੰਗਾਰੀਏ, ਤਿਆਰ ਹੋਈਏ ਔਰ ਆਪਣੇ ਨੋਰਮਲ ਲਾਈਫ ਸਟਾਈਲ ਵਿੱਚ ਆਈਏ। ਅਗਰ ਅਸੀਂ ਕੋਵਿਡ 19 ਦੀਆਂ ਐਸੀਆਂ ਪ੍ਰੀਕੋਸ਼ਨ ਜਿਹੜੀਆਂ ਨੇ ਉਹ ਨਹੀਂ ਲੈਂਦੇ ਰਹੇ ਔਰ ਵਾਪਸ ਸਟੇਜ 2 ਤੋਂ ਸਟੇਜ 1 ਵੱਲ ਵੀ ਜਾ ਸਕਦੇ ਹਾਂ, ਕਿਉਂਕਿ ਅੱਗੇ ਵੈਦਰ ਚੇਂਜ ਹੋ ਰਿਹਾ, ਫਲੂ ਸੀਜ਼ਨ ਆਏਗਾ ਔਰ ਜਿਵੇਂ ਸਾਡੀਆਂ ਮੈਡੀਕਲ ਏਜੰਸੀ ਸਾਰੀਆਂ ਦੱਸਦੀਆਂ ਰਹੀਆਂ ਨੇ ਕਿ ਵੇਵ 2 ਜਿਹੜੀ ਆ ਉਹ ਸਪਟੈਂਬਰ ਅਕਤੂਬਰ 'ਚ ਆ ਸਕਦੀ ਹੈ ਔਰ ਵੇਵ 2 ਆ ਚੁੱਕੀ ਹੈ, ਉਹਦੇ ਕਾਰਨ ਸਾਡੇ ਕੇਸਿਸ ਇੰਨੇ ਜ਼ਿਆਦਾ ਵੱਧ ਚੁੱਕੇ ਨੇ। ਸਾਡੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਪਸ ਸਟੇਜ 2 ਅਤੇ ਹੁਣ ਜਿਹੜੀਆਂ ਸਾਡੀਆਂ ਰਿਸਟ੍ਰਿਕਸ਼ਨ ਲੱਗ ਚੁੱਕੀਆਂ ਨੇ 28 ਦਿਨ ਲਈ, ਉਹਨਾਂ ਨੂੰ 28 ਦਿਨ ਬਾਅਦ ਵਾਪਸ ਸਟੇਜ 3 ਵੱਲ ਜਾਈਏ, ਤਾਂ ਕਿ ਸਾਡੇ ਐਸੇ ਬਿਜ਼ਨਸਿਸ, ਸਾਡੇ ਐਸੇ ਨਾਲ ਦੇ ਸਾਡੇ ਸਾਥੀ ਜਿਨ੍ਹਾਂ ਦੇ ਕਾਰੋਬਾਰ ਜਿਹੜੇ ਆ ਉਹਨਾਂ ਉੱਤੇ ਅਸਰ ਹੋ ਰਿਹਾ, ਉਹ ਨੋਰਮਲ ਜ਼ਿੰਦਗੀ ਜੀ ਸਕਣ ਔਰ ਅਸੀਂ ਵੀ ਇੱਕ ਨੋਰਮਲ ਲਾਈਫ ਜੀ ਸਕੀਏ। ਜੇ ਕਿਸੇ ਦਾ ਬਿਜ਼ਨਸ ਦੇ ਉੱਤੇ ਅਸਰ ਨਹੀਂ ਵੀ ਹੋਇਆ, ਉਹਨੂੰ ਡੈਫੀਨੇਟਲੀ ਨਵੇਂ ਲਾਈਫ ਸਟਾਈਲ ਕਰਕੇ ਬੱਚਿਆਂ ਨੂੰ, ਸਾਰਿਆਂ ਨੂੰ, ਹਰ ਕਿਸੇ ਨੂੰ ਸਾਈਕੋਲੋਜੀਕਲ ਮਾਨਸਿਕ ਤੌਰ 'ਤੇ ਅਸਰ ਜ਼ਰੂਰ ਹੋ ਰਿਹਾ ਔਰ ਇਹ ਅਸਰ ਦਾ ਸਾਨੂੰ ਸਿਮਟਮੈਟਿਕਲੀ ਨਹੀਂ ਪਤਾ ਲੱਗਦਾ, ਕਿਉਂਕਿ ਅਸੀਂ ਐਜ਼ ਅ ਕਮਿਊਨਿਟੀ ਮੈਂਟਲ ਹੈਲਥ ਲਈ ਬਹੁਤ ਜ਼ਿਆਦਾ ਚਿੰਤਤ ਨਹੀਂ ਹਾਂ। ਮੈਂਟਲ ਹੈਲਥ ਸਾਡੇ ਵਾਸਤੇ ਇੱਕ ਸਟਿਗਮਾ ਹੈ, ਸਾਈਕੈਟ੍ਰਿਸਟ ਕੋਲ ਜਾਣਾ ਇੱਕ ਸਟਿਗਮਾ ਹੈ, ਡਿਪਰੈਸ਼ਨ ਦੀ ਦਵਾਈ ਲੈਣੀ ਇੱਕ ਸਟਿਗਮਾ ਹੈ, ਡਾਕਟਰ ਨੂੰ ਵੀ ਦੱਸਣਾ ਕਿ ਮੈਂ ਕਮਜ਼ੋਰ ਹਾਂ, ਮੇਰਾ ਮੂਡ ਲੋ ਹੈ, ਮੈਨੂੰ ਡਿਪਰੈਸ਼ਨ ਹੈ, ਇਹ ਬਹੁਤ ਵੱਡਾ ਸਟਿਗਮਾ ਹੈ ਔਰ ਇਸ ਕਾਰਨ ਸਾਨੂੰ ਹੋਰ ਵੀ ਜ਼ਿਆਦਾ ਇਸ ਚੀਜ਼ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਸਿਰਫ ਕੋਵਿਡ 19 ਇੱਕ ਰਿਸਟ੍ਰਿਕਸ਼ਨ ਨਹੀਂ ਲਾ ਰਿਹਾ, ਕੋਵਿਡ 19 ਸਾਡੀ ਐਜ਼ ਅ ਕਮਿਊਨਿਟੀ ਮੈਂਟਲ ਹੈਲਥ ਜਿਹੜੀ ਆ ਉਹਨੂੰ ਵੀ ਬਹੁਤ ਬੁਰੀ ਤਰ੍ਹਾਂ ਡਿਸਟਰਬ ਕਰ ਰਿਹਾ, ਸਾਡੀਆਂ ਡੋਮੈਸਟਿਕ ਲਾਈਫ ਜਿਹੜੀ ਆ ਉਹਦੇ ਵਿੱਚ ਵੀ ਇਹ ਪ੍ਰੋਬਲਮਸ ਕ੍ਰੀਏਟ ਕਰ ਰਿਹਾ, ਸਾਡੇ ਇੰਟਰਪਰਸਨਲ ਰਿਲੇਸ਼ਨਸ਼ਿਪ ਜਿਹੜੇ ਆ ਆਪਸੀ ਜਿਹੜੇ ਸੰਬੰਧ ਨੇ ਉਹ ਸਟ੍ਰੈਸ ਕਰਕੇ ਉਹ ਵੀ ਖਰਾਬ ਹੋ ਰਹੇ ਨੇ। ਇਸ ਕਾਰਨ ਸਾਨੂੰ ਕੋਵਿਡ 19 ਨੂੰ ਸੀਰੀਅਸਲੀ ਲੈਣਾ ਚਾਹੀਦਾ ਐਜ਼ ਅ ਕਮਿਊਨਿਟੀ, ਸਾਨੂੰ ਐਜ਼ ਅ ਕਮਿਊਨਿਟੀ ਇਕੱਠੇ ਹੋ ਕੇ ਬੈਟਰ ਬ੍ਰੈਂਪਟਨ ਦੀ ਸੋਚ ਕਰਨੀ ਚਾਹੀਦੀ ਹੈ ਔਰ ਰੇਡੀਓ ਜ਼ਿੰਦਾਬਾਦ ਤੋਂ ਲਗਾਤਾਰ ਅਸੀਂ ਇਸ ਚੀਜ਼ ਦੀ ਅਪੀਲ ਕਰਦੇ ਰਹਾਂਗੇ ਕਿ ਪੋਲੀਟੀਕਲ ਏਜੰਡਿਆਂ ਨੂੰ ਛੱਡ ਕੇ ਅਸੀਂ ਐਸੀ ਸਾਨੂੰ ਲੀਡਰਸ਼ਿਪ ਦੀ ਲੋੜ ਹੈ, ਐਸੀ ਸਾਨੂੰ ਇੱਕ ਟੀਮ ਦੀ ਲੋੜ ਹੈ ਜਿਹੜੀ ਕਿ ਬ੍ਰੈਂਪਟਨ ਬਾਰੇ ਸੋਚੇ, ਬ੍ਰੈਂਪਟਨ ਦੇ ਯੂਥ ਬਾਰੇ ਸੋਚੇ, ਸਾਡੀ ਕਮਿਊਨਿਟੀ ਦਾ ਇੰਪ੍ਰੈਸ਼ਨ ਕੀ ਬਣ ਰਿਹਾ ਹੈ ਓਵਰਆਲ ਬਾਰਡਰਾਂ ਦੇ ਉੱਤੇ ਉਹਦੇ ਬਾਰੇ ਸੋਚੇ ਔਰ ਲਗਾਤਾਰ ਇਸ ਚੀਜ਼ ਬਾਰੇ ਐਜੂਕੇਟ ਕਰੇ ਆਪਣੇ ਨੌਜਵਾਨਾਂ ਨੂੰ ਔਰ ਕੋਵਿਡ 19 ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇਹਨਾਂ ਨੂੰ ਅਸੀਂ ਸਟੇਜ 2 ਤੱਕ ਹੀ ਸੀਮਿਤ ਰੱਖੀਏ, ਤਾਂ ਕਿ ਸਾਡੇ ਲੋਕ ਜਿਹੜੇ ਆ ਸਾਰੇ ਉਹ ਮੈਂਟਲ ਹੈਲਥ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਬਾਰੇ ਅਸੀਂ ਬਹੁਤ ਘੱਟ ਗੱਲ ਕਰ ਰਹੇ ਹਾਂ। ਰੇਡੀਓ ਜ਼ਿੰਦਾਬਾਦ ਦੇ ਉੱਤੇ ਅਗਲੇ ਹਫ਼ਤੇ ਦਾ ਟੌਪਿਕ ਵੀ ਇਹੀ ਹੋਏਗਾ ਕਿ ਸਾਡੀ ਕਮਿਊਨਿਟੀ ਵਿੱਚ ਮੈਂਟਲ ਹੈਲਥ ਏਡਾ ਵੱਡਾ ਇਸ਼ੂ ਕਿਉਂ ਹੈ, ਜਦਕਿ ਸਾਰੇ ਹੀ ਫਿਗਰਸ ਐਸੀਆਂ ਚੀਜ਼ਾਂ ਦੱਸਦੀਆਂ ਨੇ ਕਿ ਮੈਂਟਲ ਹੈਲਥ ਹਰ ਇੱਕ ਨੂੰ ਅਸਰ ਕਰਦੀ ਹੈ, ਸਾਡੀ ਕਮਿਊਨਿਟੀ ਨੂੰ ਵੀ ਅਸਰ ਕਰਦੀ ਹੈ, ਮਗਰ ਸਾਡੀ ਕਮਿਊਨਿਟੀ ਦੇ ਵਿੱਚ ਸ਼ਾਇਦ ਇੱਕ ਫਾਲਸ ਇੱਕ ਐਸਾ ਇੰਪ੍ਰੈਸ਼ਨ ਹੈ ਕਿ ਅਸੀਂ ਜੇ ਰੋਂਦੇ ਹਾਂ ਤਾਂ ਅਸੀਂ ਕਮਜ਼ੋਰੀ ਸਮਝਦੇ ਹਾਂ, ਜੇ ਅਸੀਂ ਇਹ ਕਿਸੇ ਨੂੰ ਸ਼ੇਅਰ ਕਰਦੇ ਹਾਂ ਕਿ ਮੈਨੂੰ ਪ੍ਰੋਬਲਮ ਹੈ ਉਹ ਵੀ ਕਮਜ਼ੋਰੀ ਮੰਨੀ ਜਾਂਦੀ ਹੈ, ਅਸੀਂ ਇੱਕ ਝੂਠੇ ਸਟਰੋਂਗ ਬਣਨ ਦੇ ਚੱਕਰ ਦੇ ਵਿੱਚ ਆਪਣੀ ਮੈਂਟਲ ਹੈਲਥ ਗਵਾ ਲੈਂਦੇ ਹਾਂ, ਜਿਹਦੇ ਨਾਲ ਸਾਡੇ ਪਰਿਵਾਰਕ ਰਿਸ਼ਤੇ ਖਰਾਬ ਹੁੰਦੇ ਨੇ, ਸਾਡੇ ਆਪਸੀ ਰਿਸ਼ਤੇ ਵੀ ਖਰਾਬ ਹੁੰਦੇ ਨੇ ਔਰ ਘਰਾਂ ਦੇ ਵਿੱਚ ਮਾਹੌਲ ਵੀ ਖਰਾਬ ਹੁੰਦੇ ਨੇ। ਸੋ ਅਗਲੇ ਐਤਵਾਰ 1 ਤੋਂ 2 ਰੇਡੀਓ ਜ਼ਿੰਦਾਬਾਦ 'ਤੇ ਤੁਸੀਂ ਦੁਬਾਰਾ ਆਪਣੇ ਦੋਸਤ ਅਤੇ ਹੋਸਟ ਰੁਪਿੰਦਰ ਹੇਰ ਨਾਲ ਜੁੜੋਗੇ ਔਰ ਸਾਡੇ ਅਗਲੇ ਹਫ਼ਤੇ ਦਾ ਟੌਪਿਕ ਉਹ ਹੋਏਗਾ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਦਾ ਕੀ ਇਸ਼ੂ ਹੈ, ਮੈਂਟਲ ਹੈਲਥ ਉੱਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਔਰ ਖਾਸ ਤੌਰ 'ਤੇ ਅਸੀਂ ਬਹੁਤ ਵੱਡੇ ਐਂਗਜ਼ਾਇਟੀ ਡਿਪਰੈਸ਼ਨ ਦੇ ਐਸੇ ਕੇਸਿਸ ਨਾਲ ਲੜ ਰਹੇ ਹਾਂ ਜਿਹਦੇ ਕਿ ਸਿਮਟਮਸ ਬਾਰੇ ਗੱਲ ਕੀਤੀ ਜਾਏਗੀ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਅਸੀਂ ਇਹਦੇ ਬਾਰੇ ਐਸੇ ਮੁੱਦਿਆਂ ਬਾਰੇ ਗੱਲ ਕਰਦੇ ਰਹੀਏ। ਰੇਡੀਓ ਜ਼ਿੰਦਾਬਾਦ ਨਾਲ ਜੁੜਦੇ ਹੋਏ ਬਹੁਤ ਸਾਰੇ ਦੋਸਤਾਂ ਨੂੰ ਤੁਹਾਡੀਆਂ ਮੈਂ ਕਾਲ ਨਹੀਂ ਲੈ ਸਕਦਾ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਔਰ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜੁੜੇ ਹੋ ਅਗਲੇ ਸੰਡੇ ਦੁਬਾਰਾ ਰੇਡੀਓ ਜ਼ਿੰਦਾਬਾਦ ਤੇ ਸੰਡੇ ਨੂੰ ਇੱਕ ਤੋਂ ਦੋ ਫਿਰ ਜੁੜਾਂਗੇ ਪੰਜਾਬੀ ਕਮਿਊਨਿਟੀ ਵਿੱਚ ਮੈਂਟਲ ਹੈਲਥ ਦੇ ਇਸ਼ੂ ਨੂੰ ਲੈ ਕੇ ਜਾਂਦਿਆਂ ਜਾਂਦਿਆਂ ਤੁਹਾਡੇ ਲਈ ਸਾਰਿਆਂ ਲਈ ਇਹ ਦੁਆ ਹੈ ਕਿ ਤੁਸੀਂ ਬੈਟਰ ਬਰੈਂਪਟਨ ਰੱਖੋ ਬੈਟਰ ਬਰੈਂਪਟਨ ਬਣਾ ਸਕੋ ਔਰ ਪ੍ਰੋਗਰਾਮ ਦਾ ਅੰਤ ਕਰਦੇ ਹਾਂ ਖੂਬਸੂਰਤ ਨਗਮੇ ਦੇ ਨਾਲ ਬਹੁਤ ਬਹੁਤ ਧੰਨਵਾਦ
ਤੇਰੇ ਨਾਲ ਟੇਵੇ ਜੋੜ ਕੇ ਦੌੜਦਾ ਨੀ ਅੱਲੜਾਂ ਦੇ ਦਿਲ ਤੋੜ ਕੇ ਹੱਸਦਾ ਏ ਤੇਰੇ ਨਾਲ ਟੇਵੇ ਜੋੜ ਕੇ ਜੱਟ ਦੇ ਡਰੀਮ ਲੈਣ ਲੱਖਾਂ ਕੁੜੀਆਂ ਮੁੰਡਾ ਤੇਰੇ ਲੈਂਦਾ ਏ ਨੀ ਖਾਬ ਦੇਖ ਲੈ
expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਖੁੱਲ ਗਿਆ ਵੀ ਖੁੱਲ ਗਿਆ
ਫਲਾਇੰਗ ਫੈਸ਼ਨ ਖੁੱਲ ਗਿਆ
ਹਾਂਜੀ ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ ਕੁੜਤੇ ਪਜਾਮੇ ਦਾ ਕੱਪੜਾ ਕੋਟ ਪੈਂਟਾਂ ਦਾ ਕੱਪੜਾ ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ
ਅੱਛਾ ਉੱਥੇ ਕੀ ਹੈ
ਫਰਨੀਚਰ ਵੇਅਰਹਾਊਸ ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ
ਫਰਨੀਚਰ ਵੇਅਰਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰਹਾਊਸ ਦੀ ਸੇਲ ਤੇ ਐਡਰੈਸ ਦੁਬਾਰਾ ਨੋਟ ਕਰ ਲਓ 129 ਈਸਟ ਡਰਾਈਵ ਬ੍ਰੈਂਪਟਨ
आप सुन रहे हैं आपका अपना रेडियो 770 AM हमारे प्रोग्राम को टोरंटो में सुनने के लिए डायल कीजिए 647-872-4900 मॉन्ट्रियल 514-907-6288 इसके अलावा कैलगरी वैंकूवर एडमिंटन और रिजाना के नंबर्स आप eawaz.com की वेबसाइट पर जाके हासिल कर सकते हैं हमारी लाइव 24 घंटे की नशियात के लिए विजिट कीजिए eawaz.com लाइक करें फेसबुक पेज eawaz डाउनलोड करें फ्री eawaz ऑफिशियल ऐप रेडियो 770 AM वॉइस ऑफ कम्युनिटी फॉर मोर डिटेल्स